Satgurandi Kirpa de Nol, Dea Drishti de Nol, Sat Sangat da Amol Kusama Prapat Hore. Satguru Ji Meher Kar Rahe Han, Darshan De Dar Baksh De Han, Sade Kalyan Vaste, Siddhe Marg Paun Vaste, Sade Jeevan De Raah Nu Raas Karan Vaste, Rahe Raas Saab Ji De Jaap Bakshe, Badpagi Mai Pai, Uddam De Naal, Sharda De Naal, Guru Ke Charna Diyan Hajriyan Par Rahe, Sadguran Di Mer Da Sadka, Sangat Di Prerna Da Sadka, Satguran di pavitra bani di vichar Guru ji to aagya leke aramb hoye Ram Kali raag vich Shri Guru Arjan Dev Maharaj ji de kirtaniye Sangatan nu Guru ka jas sarvan karaun wale eh vi kahiye Bani to changi tarah vaakav gyanvan purush jinnan di rasna to eh pavitra bani eh kaho amolak khajana is vaar vich sanu prapat ho rahe Rai Balwand Ji, Rai Satta Ji. Guru karde kirtaniye, koi sama hunda hai, sanjog vijog turon hi ho. Sadguru ne mer kiti, Pai Ladda Ji di benti man ke, वचन की तो जिस मुख नाल गुरु जी दी निंदा कीती है ओदे नाल उस्तत करो राय बलवंड जी ने इस वार विच तीन पौड़ियां उचारियां ने राय सत्ता जी ने पांच पौड़ियां उचारियां Guru Arjan Dev Ji da bachan man ke e vaar Shri Guru Arjan Dev Ji de samne sangat vich aakhi kahi sunai jis da aramb Guru Granth Sahib Ji di chhatr chhaya heth sangatan de sanmukh ਬੇਨਤੀਆਂ ਰੂਪ ਹੋ ਚੁੱਕਿਆ ਹੈ ਨਿਮਰਤਾ ਦੇ ਨਾਲ ਇਹ ਬਾਣੀ ਆਰੰਭ ਕਰਦੇ ਨੇ ਬਲਵੰਡ ਜੀ ਹੇ ਗੁਰੂ ਅਰਜਨ ਦੇਵ ਮਹਾਰਾਜ ਤੁਸੀਂ ਮੈਨੂੰ ਵੱਡਿਆਂ ਦੀ ਸਿਫਤ ਕਰਨ ਵਾਸਤੇ ਕਹਿ ਰਹੇ ਹੋ ਪਰ ਜਿਸ ਗੁਰੂ ਦੀ ਵਡਿਆਈ ਜਿਸ ਗੁਰੂ ਦਾ ਨਾਮਣਾ ਨਾਮ ਅਕਾਲ ਪੁਰਖ ਨੇ ਉੱਚਾ ਕਰ ਦਿੱਤਾ ਹੋਵੇ ਮੇਰੇ ਕੋਲ ਕਿਹੜੇ ਬੋਲ ਨੇ ਕਿਹੜੀ ਬੁੱਧੀ ਹੈ ਕਿ ਮੈਂ ਉਹਨਾਂ ਗੁਰੂਆਂ ਦੀ ਵਡਿਆਈ ਤੋਲ ਸਕਾਂ ਕਹਿ ਸਕਾਂ ਕਿਹੋ ਜੀ ਹੈ ਫਿਰ ਵੀ ਤੁਹਾਡਾ ਹੁਕਮ ਮੰਨ ਕੇ ਜੋ ਸ਼ੋਭਾ ਹੈ ਵਡਿਆਈ ਹੈ ਉਹ ਉਚਾਰਨ ਕੀਤੀ ਜਿਸ ਦਾ ਪਾਠ ਆਪ ਜੀ ਨੇ ਕੱਲ ਸਰਵਣ ਕੀਤਾ ਨਾ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਵਦ ਦੇ ਗੁਣਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀਵਦ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਵਦ ਲੈਣੇ ਤਰਿਆ ਛੱਤ ਸਿਰ ਕਰ ਸ਼ਿਵਤੀ ਅੰਮ੍ਰਿਤ ਪੀਵ। ਇਥੋਂ ਤੱਕ ਵਿਚਾਰ ਹੋਈ ਸੀ ਆਓ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਸਤਿਗੁਰ ਮੇਹਰ ਕਰਨ ਅਗਾਧ ਬੋਧ ਬਾਣੀ ਦੀ ਵਿਚਾਰ ਕਰਨ ਦਾ ਬਲ ਬਖਸ਼ਣ ਆਪ ਸੰਗਤਾਂ ਨੂੰ ਸ਼ਰਧਾ ਭਾਵਨਾ ਦੇ ਨਾਲ ਗੁਰੂ ਦਾ ਉਪਦੇਸ਼ ਸਰਵਣ ਕਰਨ ਦਾ ਚਾਹੋ ਉਤਸ਼ਾਹ ਬਖਸ਼ਣ। ਪਿਆਰ ਨਾਲ ਆਖੋ ਸਤਨਾਮ
ਮਤ ਗੁਰ ਆਤਮ ਦੇਵ ਦੀ ਖੜਗ ਜੋਰ ਭਰਾ ਕੋਈ ਜੀਦ।
ਸਾਡੇ ਸਰੀਰ ਵਿੱਚ ਜਦੋਂ ਕੋਈ ਵਿਕਾਰ ਪੈਦਾ ਹੋ ਜਾਂਦਾ ਰੋਗ ਪੈਦਾ ਹੋ ਜਾਂਦਾ ਤਾਂ ਸਿਆਣੇ ਡਾਕਟਰ ਉਸ ਰੋਗ ਦੇ ਦੋਸ਼ ਨੂੰ ਵਿਕਾਰ ਨੂੰ ਦੂਰ ਕਰਨ ਖਾਤਰ ਸਖ਼ਤ ਦਵਾਈ ਵਰਤਦੇ ਹਨ ਐਂਟੀਬਾਇਓਟਿਕ ਐਂਟੀ ਐਲਰਜਿਕ ਐਂਟੀ ਫੀਵਰ ਐਂਟੀ ਪੇਨ ਤਾਂ ਕਿ ਉਹ ਜਿਹੜਾ ਬੁਰਾ ਅਸਰ ਹੈ ਉਹਨੂੰ ਕੱਢ ਕੇ ਉੱਥੇ ਚੰਗਾ ਅਸਰ ਪੈਦਾ ਕੀਤਾ ਜਾਵੇ। ਸਤਿਗੁਰਾਂ ਦੀ ਇਹੀ ਰੀਤੀ ਹੈ। ਸਾਡਾ ਮਨ ਇਹ ਸਰੀਰ ਔਗਣੀ ਭਰਿਆ ਸਰੀਰ ਹੈ, ਅੱਧਾ ਨਹੀਂ ਹੈ, ਕੁਆਟਰ ਨਹੀਂ ਹੈ, ਭਰਿਆ ਪਿਆ ਔਗਣੀ ਭਰਿਆ। ਹਮ ਅਵਗਣ ਭਰੇ ਅੱਧੇ ਨਹੀਂ, ਬਿਲਕੁਲ ਲਵਰੇਸ਼ ਔਗਣਾਂ ਦੇ ਨਾਲ। ਇਹਨਾਂ ਔਗਣਾਂ ਨੂੰ ਕੱਢਣ ਖਾਤਰ ਗੁਰੂ ਇੱਕ ਸ਼ਕਤੀ ਵਰਤਦਾ, ਤਾਕਤ ਵਰਤਦਾ। ਉਸ ਤਾਕਤ ਦਾ ਹੁਣ ਜ਼ਿਕਰ ਹੈ। ਉਹ ਔਗਣਾ ਭਰਿਆ ਜੀਵਨ ਖਤਮ ਕਰਕੇ ਨੇਕ ਗੁਰਸਿੱਖੀ ਵਾਲਾ ਜੀਵਨ, ਸ਼ੁਭ ਗੁਣਾਂ ਵਾਲਾ ਜੀਵਨ ਕਿਵੇਂ ਦਿੰਦੇ ਨੇ ਸਤਿਗੁਰ, ਇਹ ਰਾਏ ਬਲਵੰਡ ਜੀ ਇਸ ਤੁਕ ਵਿੱਚ ਦੱਸ ਰਹੇ ਨੇ। ਪਿਆਰ ਨਾਲ ਸਰਵਣ ਕਰੋ
ਗੁਰ ਚੇਲੇ ਰਹਿ ਰਾਸ ਕੇ ਨਾ
ਪਹਿਲੀ ਤੁਕ ਜੀ
ਮਤ ਗੁਰ ਆਤਮ ਦੇਵ ਦੀ ਖੜਗ ਜੋਰ ਭਰਾ ਕੋਈ ਜੀਦ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਐਸੀ ਬੁੱਧ ਐਸੀ ਵਿਚਾਰ ਰੂਪੀ ਤਲਵਾਰ ਮਤ ਗੁਰ ਆਤਮਦੇਵ ਆਤਮਦੇਵ ਵਾਹਿਗੁਰੂ ਪਰਮਾਤਮਾ ਗੁਰੂ ਨਾਨਕ ਦੇਵ ਮਤ ਕਹੀਏ ਬੁੱਧੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਮਤ ਦੀ ਬੁੱਧੀ ਦੇ ਰੂਪ ਤਲਵਾਰ ਬੁੱਧੀ ਅਕਲ ਰੂਪੀ ਤਲਵਾਰ ਨਾਲ ਮਤ ਗੁਰ ਆਤਮਦੇਵ ਦੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ੀ ਹੋਈ ਮਤ ਰੂਪੀ ਤਲਵਾਰ ਦੇ ਜ਼ੋਰ ਨਾਲ ਬਾਬਾ ਲਹਿਣਾ ਜੀ ਦੇ ਜੀਵਨ ਵਿੱਚੋਂ ਸਭ ਬੁਰਿਆਈਆਂ ਕੱਢ ਦਿੱਤੀਆਂ ਤੇ ਕੀ ਦਿੱਤਾ ਜੀ ਦੇ ਨਵਾਂ ਜੀਵਨ ਬਖਸ਼ ਦਿੱਤਾ। ਅੱਜ ਕੇ ਆਖੋ ਸਤਨਾਮ ਇਹਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਸੁਣੋ। ਗਿਆਨੈ ਕੀ ਵਡਣੀ ਮਨੋ ਹਾਥ ਲੈ, ਵਡਣੀ ਕਹੀਏ ਤਲਵਾਰ ਕੱਟਣ ਵਾਲੀ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਾਡੇ ਸਤਿਗੁਰ ਆਪਣੇ ਮਨ ਰੂਪੀ ਹੱਥ ਵਿੱਚ ਗਿਆਨ ਦੀ ਤਲਵਾਰ ਪਕੜਦੇ ਨੇ। ਗਿਆਨ ਕਾਤਰਤਾ ਉਤਵਾਰ ਬੁਹਾਰ ਸਾਡੇ ਸਰੀਰ ਵਿੱਚ ਬੁਰਿਆਈਆਂ ਡਰ ਪੈ ਅਵਗੁਣ ਹਨ ਉਹਨਾਂ ਨੂੰ ਕੱਟ ਕੇ ਬੁਹਾਰ ਏਦਾਂ ਬਾਹਰ ਛਿੜ ਦਿੰਦੇ ਨੇ ਜਿਵੇਂ ਰੜਕੇ ਨਾਲ ਇਕੱਠਾ ਕਰਕੇ ਭੈਣ ਕੂੜਾ ਬਾਹਰ ਛਿੜ ਦਿੰਦੀ ਐਸਾ ਇੱਥੇ ਰਾਏ ਬਲਵੰਡ ਜੀ ਬਚਨ ਕਰਦੇ ਨੇ ਮਤ ਗੁਰ ਆਤਮ ਦੇਵ ਦੀ ਗੁਰ ਕਹੀਏ ਨਾਨਕ ਜੀ ਆਤਮ ਦੇਵ ਵਾਹਿਗੁਰੂ ਮਤ ਕਹੀਏ ਬੁੱਧੀ ਖੜਗ ਕਹੀਏ ਤਲਵਾਰ ਪਰਾਕੋ ਪਰਾਕੋ ਸ਼ਬਦ ਪਰਾਕਰਮ ਸੰਸਕ੍ਰਿਤ ਹੈ ਉਹਦੇ ਜ਼ਰੀਏ ਉਹਦੇ ਜ਼ੋਰ ਨਾਲ ਸੁਚੱਜੀ ਗੁਰਮਤ ਦੀ ਬੁੱਧੀ ਜੋ ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਨੇ ਬਖਸ਼ੀ ਉਸ ਬੁੱਧੀ ਰੂਪੀ ਤਲਵਾਰ ਦੇ ਜ਼ੋਰ ਨਾਲ ਬਾਬਾ ਲਹਿਣਾ ਜੀ ਦੀਆਂ ਬੁਰਿਆਈਆਂ ਕੱਟ ਦਿੱਤੀਆਂ ਪੁਰਾਣਾ ਜੀਵਨ ਖਤਮ ਕਰ ਦਿੱਤਾ ਤੇ ਜੀ ਦੇ ਨਵਾਂ ਜੀਵਨ ਦੇ ਦਿੱਤਾ ਕਿਵੇਂ ਕਰਨਾ ਜਿੱਦਣ ਅੰਮ੍ਰਿਤ ਛਕਦਾ ਗੁਰੂ ਦਾ ਸਿੱਖ ਪੰਜ ਪਿਆਰੇ ਕਹਿੰਦੇ ਤੇਰਾ ਨਵਾਂ ਜੀਵਨ ਆਰੰਭ ਹੋ ਨਵਾਂ ਜੀਵਨ ਕਿਉਂ ਅੱਗੇ ਤੂੰ ਮਾਂ ਬਾਪ ਦੇ ਘਰ ਜੰਮੇ ਹੋਏ ਅੱਜ ਤੂੰ ਗੁਰੂ ਦੇ ਘਰ ਜਨਮ ਲੈ ਲਿਆ ਸਤਿਗੁਰ ਕੇ ਜਨਮੇ ਗਵਨ ਮਟਾ ਮਾਂ ਬਾਪ ਜਨਮ ਦੇ ਸਕਦੇ ਨੇ ਜਨਮ ਮਰਨ ਨਹੀਂ ਮਿਟਾ ਸਕਦੇ ਜਨਮ ਮਰਨ ਗੁਰੂ ਦੇ ਘਰ ਜਨਮ ਲੈ ਕੇ ਮਿਟੇ ਇਸੇ ਨੂੰ ਪੰਚਮ ਪਾਤਸ਼ਾਹ ਜੀ ਕਹਿੰਦੇ ਜੀ ਦਾਨ ਦੇ ਭਗਤੀ ਲਾਏ ਨਵਾਂ ਜੀਵਨ ਦਾਨ ਦੇ ਦੇਣਾ ਜਿਹੜੇ ਵਿਕਾਰਾਂ ਵਿੱਚ ਲੱਗੇ ਰੱਬ ਨੂੰ ਭੁੱਲੇ ਉਹਨਾਂ ਨੂੰ ਭਗਤੀ ਸੇਵਾ ਸਿਮਰਨ ਦੇ ਕੇ ਨਵਾਂ ਜੀਵਨ ਆਰੰਭ ਕਰ ਦੇਣਾ ਗੁਰੂ ਗੋਬਿੰਦ ਸਿੰਘ ਜੀ ਤਾਂ ਇੰਨੇ ਡੂੰਘੇ ਉਤਰ ਗਏ ਕਹਿੰਦੇ ਰੱਬ ਦੇ ਹੱਥ ਵਿੱਚ ਵੀ ਤਲਵਾਰ ਫੜੀ ਹੋਈ ਹੈ ਪੜਦੇ ਹੋ ਬਾਣੀ ਦਸਮ ਪਾਤਸ਼ਾਹ ਖਾੜਗ ਕੇਤ ਸਿੱਧੇ ਹੀ ਕਈ ਲੰਘ ਜਾਂਦੇ ਕਹਿੰਦੇ ਖੜਗ ਖੇਤ ਕੇਤ ਕੇਤੂ ਸੰਸਕ੍ਰਿਤ ਦਾ ਸ਼ਬਦ ਹੈ ਕੇਤੂ ਕਹਿੰਦੇ ਹੋ ਜਿਹੜਾ ਗੁਰਦੁਆਰੇ ਸਾਹਿਬ ਮੂਹਰੇ ਨਿਸ਼ਾਨ ਸਾਹਿਬ ਲੱਗੇ ਹੋਏ ਉਹਨੂੰ ਸੰਸਕ੍ਰਿਤ ਵਿੱਚ ਕੇਤ ਕਹਿੰਦੇ ਨੇ ਇਹ ਵਾਹਿਗੁਰੂ ਤੇਰੇ ਹੱਥ ਵਿੱਚ ਤਲਵਾਰ ਦਾ ਨਿਸ਼ਾਨ ਸਾਹਿਬ ਫੜਿਆ ਹੋਇਆ ਹੈ ਅੱਜ ਕੇ ਆਖੋ ਸਤਿਨਾਮ ਖੜਗ ਕੇਤ ਕਈ ਧਰਮਾਂ ਵਿੱਚ ਭਗਵਾਨ ਦੇ ਹੱਥ ਵਿੱਚ ਸੰਖ ਫੜਾਇਆ ਹੋਇਆ ਚੱਕਰ ਫੜਾਇਆ ਹੈ ਸੰਖ ਚੱਕਰ ਗਦਾ ਪਦਮ ਇਹ ਰੂਪ ਹਨ ਇਸਲਾਮ ਧਰਮ ਵਾਲੇ ਚੰਦਰਮਾ ਮੰਨਦੇ ਨੇ ਜੁਦੇ ਜੁਦੇ ਧਰਮ ਧਨ ਬਾਜਾਂ ਵਾਲੇ ਹੇ ਖੜਗ ਕੇਤ ਮੈਂ ਸ਼ਰਨ ਜਿਹਦੇ ਹੱਥ ਵਿੱਚ ਤਲਵਾਰ ਦਾ ਨਿਸ਼ਾਨ ਸਾਹਿਬ ਹੈ ਮੈਂ ਉਹਦੀ ਸ਼ਰਨ ਵਿੱਚ ਉਹ ਤਲਵਾਰ ਕਿਸੇ ਨੂੰ ਮਾਰਨ ਖਾਤਰ ਨਹੀਂ ਬੁਰਿਆਈਆਂ ਦੇ ਕੱਟਣ ਖਾਤਰ ਰਾਏ ਬਲਵੰਡ ਜੀ ਕਹਿੰਦੇ ਸਤਿਗੁਰ ਨਾਨਕ ਦੇਵ ਜੀ ਨੂੰ ਬਖਸ਼ਿਸ਼ ਹੋਈ ਉੱਤਮ ਮਤ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕਿਤੇ ਥੋੜੀ ਹੋਈ ਤੇ ਕਹਿ ਦਿੱਤਾ ਗੁਰੂ ਨਾਨਕ ਜੋ ਤੇਰਾ ਸੋ ਮੇਰਾ ਜੋ ਮੇਰਾ ਸੋ ਜੋ ਤੂੰ ਉਹ ਮੈਂ ਜੋ ਮੈਂ ਉਹ ਤੂੰ ਜੋ ਤੂੰ ਕਰੇ ਮੈਨੂੰ ਚੰਗਾ ਲੱਗੂ ਜੋ ਮੈਂ ਕਰਾਂ ਤੈਨੂੰ ਚੰਗਾ ਐਡੀ ਉੱਚੀ ਵਸਤੂ ਉਸ ਆਤਮ ਦੇਵ ਵਾਹਿਗੁਰੂ ਦੀ ਬਖਸ਼ੀ ਹੋਈ ਬੁੱਧੀ ਰੂਪੀ ਤਲਵਾਰ ਦੇ ਨਾਲ ਪਰਾਕੋ ਪਰਾਕਰਮ ਜ਼ੋਰ ਦੇ ਨਾਲ ਸ਼ਕਤੀ ਦੇ ਨਾਲ ਬਾਬਾ ਲਹਿਣਾ ਜੀ ਦਾ ਪਹਿਲਾ ਜੀਵਨ ਖਤਮ ਕਰ ਤੇ ਜੀ ਦੇ ਨਵਾਂ ਜੀਵਨ ਆਰੰਭ ਕਰ ਦਿੱਤਾ।
ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ।
ਜਦੋਂ ਸਤਿਗੁਰਾਂ ਨੇ ਵੇਖ ਲਿਆ ਪੁਰਾਣਾ ਜੀਵਨ ਖਤਮ, ਹੁਣ ਨਵਾਂ ਜੀਵਨ ਆਰੰਭ ਹੈ, ਫਿਰ ਕੀ ਕੀਤਾ? ਰਹਿ ਰਾਸ ਕਹੀਏ, ਮੱਥਾ ਟੇਕਣਾ, ਅਰਦਾਸ ਕਰਨੀ, ਬੇਨਤੀ ਕਰਨੀ। ਜਦੋਂ ਵੇਖ ਲਿਆ ਕਿ ਬਾਬਾ ਲਹਿਣਾ ਜੀ ਦਾ ਜੀਵਨ ਹੁਣ ਮੇਰੇ ਬਰਾਬਰ ਹੈ, ਨਿਰਮਲ ਹੋ ਗਿਆ, ਬੁਰਿਆਈਆਂ ਨਿਕਲ ਗਈਆਂ ਹਨ, ਉਦੋਂ ਫਿਰ ਗੁਰੂ ਨਾਨਕ ਨੇ ਲਹਿਣਾ ਜੀ ਨੂੰ ਮੱਥਾ ਟੇਕ ਨਮਸਕਾਰ ਕਰ। ਗੁਰ ਚੇਲੇ ਰਹਿ ਰਾਸ ਕੀ, ਗੁਰੂ ਨੇ ਚੇਲੇ ਨੂੰ ਮੱਥਾ ਟੇਕਿਆ, ਚੇਲੇ ਅੱਗੇ ਨਮਸਕਾਰ ਕੀਤੀ, ਨਾਨਕ ਸਲਾਮਤ ਥੀ ਵਧੇ। ਬੜਾ ਪ੍ਰਤੱਖ ਪ੍ਰਮਾਣ ਦੇ ਰਹੇ ਨੇ, ਇਹ ਗੱਲ ਲੁਕੀ ਹੋਈ ਨੀ, ਇਹ ਗੱਲ ਕੱਲੀ ਲਿਖੀ ਨਹੀਂ ਗਈ, ਇਹ ਗੱਲ ਕੱਲੀ ਸੁਣਾਈ ਨਹੀਂ ਲੋਕਾਂ ਨੂੰ ਗਈ ਕਿ ਗੁਰੂ ਨਾਨਕ ਨੇ ਚੇਲੇ ਨੂੰ ਮੱਥਾ ਟੇਕਿਆ, ਐਨ ਆਪਣੇ ਜਿਉਂਦੇ ਜਿਉਂਦੇ ਸਲਾਮਤੀ ਦੇ ਵਿੱਚ ਲੱਖਾਂ ਲੋਕਾਂ ਦੇ ਸਾਹਮਣੇ ਟੇਕਿਆ। ਆਖੋ ਨਾਨਕ ਸਲਾਮਤ ਥੀ ਵਧੇ, ਸਲਾਮਤੀ ਹੁੰਦੀ ਹੈ ਬਿਲਕੁਲ ਠੀਕ ਠਾਕ, ਮੈਂ ਸਲਾਮਤ ਹੈ, ਸਹੀ ਸਲਾਮਤ ਹੈ, ਇਹ ਨਹੀਂ ਕਿ ਬਿਰਧ ਅਵਸਥਾ ਸੀ, ਸੂਝ ਬੂਝ ਨਹੀਂ ਸੀ, ਗੂਠਾ ਲਾ ਦਿੱਤਾ, ਵਕੀਲ ਨੇ ਬਿਆਨ ਲਿਖ ਲਏ, ਨਹੀਂ ਨਹੀਂ, ਸਹੀ ਸਲਾਮਤੀ ਵਿੱਚ। ਪਰ ਕਦੋਂ? ਜਦੋਂ ਵੇਖ ਲਿਆ ਇਹਦਾ ਜੀਵਨ ਬਦਲ ਕੇ। ਬੁਰਿਆਈ ਇਹੀ ਗੁਰੂ ਗੋਬਿੰਦ ਸਿੰਘ ਨੇ ਕੀਤਾ, ਜਦੋਂ ਪੰਜ ਪਿਆਰਿਆਂ ਨੂੰ ਵੇਖ ਲਿਆ, ਉਥੇ ਵੀ ਤਲਵਾਰ ਸੀ, 80,000 ਦੇ ਸਾਹਮਣੇ ਤਲਵਾਰ ਸੀ, ਉਹ ਸਿਰ ਵੱਢਣਾ ਕੀ ਸੀ? ਪੁਰਾਣਾ ਜੀਵਨ ਖਤਮ ਕਰਨਾ ਸੀ, ਆਖੋ ਨਵਾਂ ਜੀਵਨ ਦੇਣਾ ਸੀ। ਇਹਨੂੰ ਇੰਨਾ ਕੁ ਸਮਝ ਲਿਓ, ਕਈ ਤਾਂ ਹੁਣ ਬਹੁਤ ਕੁਝ ਕਹਿੰਦੇ ਨੇ, ਸਮਝਣ ਵਾਲੇ ਸਮਝਿਆ ਕਰੋ ਤੁਸੀਂ, ਸਿਰ ਨਹੀਂ ਵੱਡੇ ਬੱਕਰੇ ਵੱਡੇ, ਕਿੱਥੇ ਜਾਓਗੇ ਸਿੱਖੋ ਤੁਸੀਂ? ਇੰਨੀ ਗੱਲ ਮੈਨੂੰ ਦੱਸੋ, ਤੁਹਾਡੇ ਚੋਂ ਕੋਈ ਬੰਦਾ ਪੰਜ ਆਦਮੀਆਂ ਦੇ ਵਿੱਚ ਕਵੇ ਮੈਂ ਕੱਲ ਨੂੰ ਤੇਰਾ ਉਧਾਰ ਦੇ ਦੂੰ, ਵਚਨ ਹੋ ਗਿਆ ਨਾ, ਘਰ ਜਾ ਕੇ ਮੁੱਕਰ ਜਾਵੇ ਮੈਂ ਨਹੀਂ ਦੇਣਾ, ਤੁਸੀਂ ਉਹਨੂੰ ਬੰਦਾ ਕਹੋਗੇ? ਵਚਨ ਕਰੇ ਤੇ ਖਿਸਕ ਜਾਏ, ਬੋਲੇ ਸਭ ਕੱਚਾ, ਕੀ ਬੰਦਾ ਮੰਨੋਗੇ? ਓਏ ਤੁਹਾਡਾ ਬਾਪੂ 80,000 ਦੇ ਇਕੱਠ ਵਿੱਚ ਕਵੇ ਮੈਂ ਸਿੱਖ ਦਾ ਸਿਰ ਲੈਣੇ ਤੇ ਤੰਬੂ ਵਿੱਚ ਵਕਰਾ ਵੱਢੇ, ਉਹਨੂੰ ਗੁਰੂ ਕੌਣ ਕਹੂ? 80,000 ਨੂੰ ਕਵੇ ਮੈਨੂੰ ਸਿੱਖ ਦੇ ਸਿਰ ਦੀ ਲੋੜ ਹੈ, ਇੰਨਾ ਝੂਠਾ ਬੰਦਾ ਤੁਸੀਂ ਉਹਨੂੰ ਗੁਰੂ ਕਹੋਗੇ ਕਿ ਤੰਬੂ ਵਿੱਚ ਬੱਕਰਾ ਵੱਢੇ? ਇਹ ਕਿਹਨਾਂ ਨੇ ਲਿਖਿਆ ਪਤਾ ਤੁਹਾਨੂੰ? ਵੀ ਬੱਕਰੇ ਵੱਢੇ ਜਿਹੜੇ ਆਪ ਬੱਕਰੇ ਖਾਣ ਵਾਲੇ ਤੇ ਅਜਕੇ ਅਖੋ ਸਾਧਨ, ਉਹਨਾਂ ਨੂੰ ਬੱਕਰੇ ਹੀ ਚੰਗੇ ਲੱਗਦੇ, ਉਹੀ ਸੁਪਨੇ ਆਉਂਦੇ ਉਹਨਾਂ ਨੂੰ। ਸ਼ੀਸ਼ ਕਿਉਂ ਵੱਢੇ? ਇੰਨੀ ਉਹ ਇੱਥੇ ਗੱਲ ਹੈ, ਸਤੂਕ ਨਾਲ ਮਿਲਦੀ। ਖੜਗ ਜੋਰ ਪਰਾਕ ਅਜੀਤ ਹੈ, ਬੁੱਧੀ ਰੂਪੀ ਤਲਵਾਰ ਦੇ ਜ਼ੋਰ ਨਾਲ ਜੀਵਨ ਬਦਲ ਦਿੱਤਾ ਲੈਣਾ ਜੀ। ਗੁਰੂ ਗੋਬਿੰਦ ਸਿੰਘ ਜੀ ਨੇ ਸਿਰ ਕਿਉਂ ਵੱਢੇ? ਕਦੇ ਵੀ ਵਹਿਮ ਨਾ ਕਰਿਓ, ਸਿਰ ਤਾਂ ਵੱਢੇ ਉਹਨਾਂ ਦਾ ਮਾਂ ਬਾਪ ਦਾ ਜੀਵਨ ਖਤਮ ਕਰ ਦਿੱਤਾ। ਦੋ ਤਰ੍ਹਾਂ ਦੀ ਜੀਵਨ ਜਨਮ ਨੇ ਦੁਨੀਆਂ ਵਿੱਚ, ਇੱਕ ਮਾਂ ਬਾਪ ਤੋਂ ਮਾਂ ਕੀ ਰਕਤ ਪਿਤਾ ਬਿੰਦ ਤਾਰਾ, ਇੱਕ ਬਿੰਦ ਤੋਂ ਇੱਕ ਨਾਦ ਤੋਂ, ਦੋ ਜਨਮ। ਨਾਦ ਕਹੀਏ ਸ਼ਬਦ, ਇੱਕ ਮਾਂ ਬਾਪ ਦੀ ਬਿੰਦ ਤੋਂ ਬੱਚੇ ਪੈਦਾ ਹੁੰਦੇ ਨੇ, ਇੱਕ ਗੁਰੂ ਦੇ ਸ਼ਬਦ ਤੋਂ ਜਨਮ ਹੁੰਦਾ ਹੈ। ਆਖੋ ਉਹ ਸਿਰ ਵੱਢਣ ਦਾ ਭਾਵ ਸੀ ਮਾਂ ਬਾਪ ਦੇ ਜਨਮ ਦਾ ਅੰਸ਼ ਖਤਮ ਕਰ ਦਿੱਤਾ। ਉਹਨਾਂ ਨੂੰ ਸ਼ਬਦ ਨਾਦ ਤੋਂ ਪ੍ਰਗਟ ਕੀਤਾ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾਸ, ਨਾਦ ਤੋਂ ਧੁਨ ਤੋਂ ਸ਼ਬਦ ਤੋਂ ਪੰਜ ਨੂੰ ਪੈਦਾ ਕਰ ਦੇਣਾ ਨਾਦ ਤੋਂ ਕੀ ਵੱਡੀ ਗੱਲ ਹੈ, ਇਹ ਸ੍ਰਿਸ਼ਟੀ ਉਹ ਸ਼ਬਦ ਤੋਂ ਪੈਦਾ ਹੋਈ ਹੈ। ਪਿੱਛੇ ਤੁਸੀਂ ਸੁਣੇ ਲਿਆ ਓਮਕਾਰ ਕੀ ਆ ਉਤਪਤ, ਓਮਕਾਰ ਆਦ ਕਥਨੀ ਅਨਾਦ, ਇੱਕ ਸ਼ਬਦ ਤੋਂ ਹੀ ਪੈਦਾ ਕੀਤਾ ਪਸਾਓ ਦੇਖੋ। ਸ਼ੀਸ ਲੈਣ ਦਾ ਭਾਵ ਸੀ ਮਾਂ ਬਾਪ ਦਾ ਜਨਮ ਅੰਸ਼ ਖਤਮ ਕਰ ਦਿੱਤਾ। ਪਰ ਮੈਂ ਹੋਰ ਵੀ ਬੇਨਤੀ ਕਰਾਂ, ਜੇ ਮਾਂ ਬਾਪ ਦੇ ਜਨਮੇ ਹੋਏ ਸਿੱਖਾਂ ਨੂੰ ਇਹ ਅੰਮ੍ਰਿਤ ਛਕਾ ਦਿੰਦੇ ਨਾ, ਸ਼ਬਦ ਤੋਂ ਖਾਲਸਾ ਪੈਦਾ ਨਾ ਕਰਦੇ, ਜਿੰਨੇ ਚੱਕੜ ਖਾਲਸਾ ਜੀ ਤੁਹਾਡੇ ਤੇ ਝੁੱਲੇ ਆ, ਤੁਹਾਡਾ ਨੌ ਨਿਸ਼ਾਨ ਵੀ ਇੱਥੇ ਨਾ ਹੁੰਦਾ, ਨੌ ਨਿਸ਼ਾਨ ਵੀ ਨਾ ਹੁੰਦਾ। ਇਹ ਤੁਹਾਨੂੰ ਸ਼ਬਦ ਤੋਂ ਪੈਦਾ ਕੀਤਾ, ਇਹ ਗੁਰੂ ਗੋਬਿੰਦ ਸਿੰਘ ਦਾ ਵਚਨ ਸੁਣ ਲਓ, ਕੀ ਤੋਂ ਪੈਦਾ ਕੀਤਾ, ਖਾਲਸਾ ਅਕਾਲ ਪੁਰਖ ਕੀ ਫੌਜ। ਅਕਾਲ ਪੁਰਖ ਕਿਸੇ ਦੇਸ਼ ਦਾ ਰਾਸ਼ਟਰਪਤੀ ਹੈ, ਪ੍ਰਾਈਮ ਮਿਨਿਸਟਰ ਹੈ ਇੰਡੀਆ ਇੰਗਲੈਂਡ ਦਾ, ਇਹ ਫੌਜਾਂ ਦਾ ਚੀਫ ਆਫ ਆਰਮੀ ਕਮਾਂਡ ਹੈ। ਅਕਾਲ ਪੁਰਖ ਕੇਵਲ ਸ਼ਬਦ ਹੈ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਸ਼ਬਦ ਦੇ ਆਨੰਦ ਵਿੱਚ। ਸਭ ਆਪਾਂ ਗ੍ਰਿਸ਼ਤੀ ਬੈਠੇ ਹਾਂ, ਮਾਂ ਬਾਪ ਦੇ ਆਨੰਦ ਪ੍ਰਸੰਨਤਾ ਮੌਜ ਵਿੱਚੋਂ ਬੱਚੇ ਪੁੱਤਰ ਤੇ ਪੁੱਤਰੀਆਂ ਦੀ ਪੈਦਾਇਸ਼ ਹੁੰਦੀ, ਸਭ ਨੂੰ ਪਤਾ। ਅਕਾਲ ਪੁਰਖ ਦੀ ਪ੍ਰਸੰਨਤਾ ਵਿੱਚੋਂ ਸ਼ਬਦ ਤੋਂ ਖਾਲਸਾ ਪੈਦਾ, ਉਹਨਾਂ ਦਾ ਬਿੰਦੀ ਅੰਸ਼ ਖਤਮ ਕਰ ਦੇ। ਇਹੀ ਗੁਰੂ ਨਾਨਕ ਨੇ ਬਾਬਾ ਲਹਿਣਾ ਜੀ ਨਾਲ ਕੀਤਾ। ਗੁਰਮਤ ਦੀ ਜੋ ਬੁੱਧੀ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ੀ, ਉਸ ਬੁੱਧੀ ਰੂਪੀ ਤਲਵਾਰ ਦੀ ਜ਼ੋਰ ਨਾਲ ਪਰਾਕੋ ਪਰਾਕਰਮ ਲਹਿਣੇ ਜੀ ਨੂੰ ਨਵਾਂ ਜੀਵਨ ਦੇ, ਜਦੋਂ ਨਵਾਂ ਜੀਵਨ ਮਿਲ ਗਿਆ ਤੇ ਗੁਰੂ ਨਾਨਕ ਨੇ ਫਿਰ ਮੱਥਾ ਟੇਕਿਆ ਨਾ, ਤੂੰ ਗੁਰੂ ਨਵੀਂ ਗੱਲ ਨਹੀਂ। ਜਦੋਂ ਪੰਜ ਪਿਆਰਿਆਂ ਨੂੰ ਨਵਾਂ ਜੀਵਨ ਗੁਰੂ ਗੋਬਿੰਦ ਸਿੰਘ ਨੇ ਦੇ ਦਿੱਤਾ, ਉਹਨਾਂ ਨੂੰ ਵੀ ਕਹਿਤਾ ਤੁਸੀਂ ਗੁਰੂ ਤੇ ਮੈਂ ਚੇਲਾ। ਇੱਥੇ ਆਪ ਤੋਂ ਅੰਤ ਤੱਕ ਗੱਲ ਹੈ, ਇੱਥੇ ਤਾਂ ਪੜ੍ਹੀ ਜਾਂਦੇ ਹਾਂ ਗੁਰੂ ਗੋਬਿੰਦ ਸਿੰਘ ਆਪੇ ਚੇਲਾ, ਤੇ ਗੁਰੂ ਨਾਨਕ ਨਹੀਂ ਆਪੇ ਗੁਰੂ ਚੇਲਾ, ਇੱਕੋ ਤੁਕ ਨੂੰ ਰਟੀ ਜਾਣਾ। ਗੁਰੂ ਅੰਗਦ ਨਹੀਂ ਗੁਰੂ ਚੇਲਾ, ਗੁਰੂ ਅੰਗਦ ਨੇ ਵੀ ਆਪਣੇ ਚੇਲੇ ਅੱਗੇ ਮੱਥਾ ਟੇਕਿਆ, ਗੁਰੂ ਰਾਮਦਾਸ ਨੇ ਵੀ ਮੱਥਾ ਟੇਕਿਆ, ਜਦ ਗੱਦੀ ਦਿੱਤੀ ਆਪਣੇ ਸੇਵਕ ਅੱਗੇ ਹੀ ਮੱਥਾ ਟੇਕਦੇ ਰਹੇ। ਇਹ ਤੇ ਗੁਰੂ ਨਾਨਕ ਤੋਂ ਚੱਲਦੀ ਆ ਰਹੀ ਹੈ ਗੱਲ, ਗੁਰੂ ਨਾਨਕ ਨੇ ਵੀ ਆਪਣੇ ਸੇਵਕ ਅੱਗੇ ਸਿਰ ਨਵਾਇਆ, ਤੇ ਗੁਰੂ ਗੋਬਿੰਦ ਸਿੰਘ ਨੇ ਵੀ ਕਹਿਤਾ ਖਾਲਸਾ ਮੇਰੋ ਰੂਪ। ਪਰ ਕਦੋਂ, ਜਦੋਂ ਨਵਾਂ ਜੀਵਨ ਦੇ ਦਿੱਤਾ, ਪਹਿਲੀ ਗੱਲ। ਨਾਨਕ ਸਲਾਮਤ ਥੀ ਵਧੇ, ਇਹ ਗੱਲ ਸਿਰੇ ਤੱਕ ਗਈ, ਭਾਵੇਂ ਅੱਠਵੇਂ ਪਾਤਸ਼ਾਹ ਦਿੱਲੀ ਬੈਠੇ ਸੀ, ਪਰ ਜਿਉਂਦੇ ਜਿਉਂਦੇ ਜਿਹਨੂੰ ਗੱਦੀ ਦਿੱਤੀ ਸੀ ਉਹ ਬਾਬੇ ਬਕਾਲੇ ਬੈਠਾ ਸੀ, ਪਰ ਜੋਤੀ ਜੋ ਸਮਾਉਣ ਤੋਂ ਪਹਿਲਾਂ ਗੱਦੀ ਦੇ ਦਿੱਤੀ ਬਾਬਾ ਪਿਓ ਬਕਾਲੇ। ਸ੍ਰੀ ਗੁਰੂ ਤੇਗ ਬਹਾਦਰ ਜੀ ਚਾਂਦਨੀ ਚੌਂਕ ਵਿਚ ਸੀ ਦਿੱਲੀ, ਤੇ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਸੀ। ਸ਼ਹੀਦ ਹੋਣ ਤੋਂ ਪਹਿਲਾਂ ਪੈਸੇ ਪੰਜ ਮੰਗਾਏ ਸ੍ਰੀ ਫਲ ਇੱਕ ਗੁਣ, ਪੰਜ ਪੈਸੇ ਮੰਗਾਏ ਡਬਲ, ਤੇ ਇੱਕ ਸ੍ਰੀ ਫਲ ਨਾਰੀਅਲ ਮੰਗਾਇਆ। ਉਹ ਤੇਗ ਬਹਾਦਰ ਜੀ ਨੇ ਸਿੱਖ ਦੇ ਹੱਥ ਹੁੰਦੇ ਹੁੰਦੇ ਸ਼ਹੀਦ ਹੋਣ ਤੋਂ ਪਹਿਲਾਂ ਦਿੱਲੀ ਨੂੰ ਆਨੰਦਪੁਰ ਸਾਹਿਬ ਨੂੰ ਭੇਜ ਦਿੱਤਾ, ਸਲਾਮਤ ਥੀ ਵਧੇ। ਆਪਣੀ ਸਲਾਮਤੀ ਵਿਚ, ਆਪਣੇ ਪਹਿਰੇ ਵਿਚ, ਇਹ ਨਹੀਂ ਕਿ ਪਿੱਛੋਂ ਸਲਾਹ ਕਰਕੇ ਕਿਸੇ ਨੇ ਗੱਦੀ ਦਿੱਤੀ, ਉਹਨਾਂ ਨੇ ਇੱਕੋ ਗੁਣ ਵੇਖਿਆ, ਇਹ ਗੱਦੀ ਦੇ ਲਾਇਕ ਹੋ ਗਿਆ, ਇਹਨੇ ਪਿਛਲਾ ਜੀਵਨ ਛੱਡ ਦਿੱਤਾ। ਕੁੰਡੀ ਲੈ ਜਾਓ ਘਰ ਨੂੰ, ਇਸ ਗੁਰੂ ਦੀ ਕਿਰਪਾ ਦੇ ਪਾਤਰ ਆਪਾਂ ਉਦਣੇ ਹੋਵਾਂਗੇ ਜਿੱਦਣ ਪਿਛਲਾ ਜੀਵਨ ਛੱਡ ਦੇਵਾਂਗੇ। ਅੱਜ ਕੇ ਆਖੋ ਇੱਕ ਮਿਆਨ ਵਿੱਚ ਦੋ ਤਲਵਾਰਾਂ ਕਦੇ ਨਹੀਂ ਪੈਣੀਆਂ, ਨਾਲੇ ਤੁਸੀਂ ਆਪਣੀ ਅਕਲ ਵਰਤੋ ਨਾਲੇ ਗੁਰੂ ਦੀ ਅਕਲ ਲੈਣੋ। ਉਦਣੇ ਗੁਰੂ ਦੀ ਕਿਰਪਾ ਹੋ ਜਾਣੀ ਏ ਜਿੱਦਣ ਆਪਣੀ ਮਤ ਛੱਡ ਦਵੇ, ਇਹ ਜੀਵਨ ਬਦਲ ਲਵੇਗਾ, ਬਸ ਹੋ ਗਈ ਕਿਰਪਾ। ਹੋਰ ਕਿਰਪਾ ਕੀ ਹੋਣੀ ਏ, ਜੀਵਨ ਬਦਲਣਾ ਹੀ ਕਿਰਪਾ ਏ। ਅੱਜ ਕੇ ਆਖੋ ਨਾਨਕ ਸਲਾਮਤ ਥੀਬ ਦੇ ਸਹਿ ਟਿੱਕਾ ਦਿੱਤੋ ਉਸ ਜੀਵ ਜਿਉਂਦਿਆਂ ਜਿਉਂਦਿਆਂ ਸਹਿ ਗੁਰੂ ਨਾਨਕ ਪਾਤਸ਼ਾਹ ਨੇ ਬਾਬਾ ਲਹਿਣਾ ਜੀ ਨੂੰ ਗੱਦੀ ਦਾ ਟਿੱਕਾ ਦੇ ਦਿੱਤਾ, ਤਿਲਕ ਦੇ ਦਿੱਤਾ ਆਪਣੇ ਹੁੰਦਿਆਂ ਹੁੰਦਿਆਂ। ਅਗਲੀ ਪੌੜੀ
ਲਹਿਣੇ ਦੀ ਫੇਰ ਆਈ ਹੈ ਨਾਨਕਾ ਦੋਹੀ ਖੱਟੀ ਹੈ,
ਲਹਿਣੇ ਦੀ ਫੇਰ ਆਈ ਹੈ ਨਾਨਕਾ ਦੋਹੀ ਖੱਟੀ। ਇਹ ਜਿਹੜਾ ਦੋਹੀ ਸ਼ਬਦ ਹੈ ਨਾ, ਇਹਦੀ ਸਿੱਧੀ ਪੰਜਾਬੀ ਹੈ ਦੁਹਾਈ, ਰੌਲਾ ਚਰਚਾ। ਕਹਿੰਦੇ ਨੇ ਦੁਹਾਈ ਫਿਰ ਗਈ, ਪ੍ਰਸਿੱਧੀ ਹੋ ਜਾਣੀ, ਚਰਚਾ ਉਹ ਗੱਲ ਲੁਕੀ ਨਾ ਰਹਿਣੀ। ਜਿਹੜੀ ਗੱਲ ਲੁਕੀ ਨਾ ਰਵੇ ਉਹਨੂੰ ਕਵੇਂਗੇ ਇਸ ਗਲਤੀ ਤਾਂ ਦੁਹਾਈ ਫਿਰੀ ਫਿਰੀ ਪੰਜਾਬੀ। ਲੈਣੇ ਦੀ ਫੇਰ ਆਈਏ ਨਾਨਕਾ, ਕੱਕੇ ਨੂੰ ਕੰਨਾ ਲਾਇਆ ਇੱਥੇ ਬਲਵੰਡ ਜੀ ਨੇ, ਦੋਹੀ ਚਰਚਾ ਦੁਹਾਈ ਪ੍ਰਸਿੱਧੀ ਗੱਲਬਾਤ। ਨਾਨਕਾ ਕਿਉਂ ਲਿਖਿਆ, ਗੁਰੂ ਨਾਨਕ ਦੀ ਜਿਹੜੀ ਬਖਸ਼ਿਸ਼ ਸੀ, ਜਿਹੜੀ ਗੁਰੂ ਨਾਨਕ ਦੀ ਵਡਿਆਈ ਸੀ, ਉਸ ਵਡਿਆਈ ਦਾ ਹੀ ਸਦਕਾ ਬਾਬਾ ਲਹਿਣਾ ਜੀ ਦੀ ਵੀ ਵਡਿਆਈ ਦੁਨੀਆਂ ਚ ਫਿਰ ਗਈ। ਅੱਜ ਕੇ ਆਖੋ ਨਾਨਕਾ ਦੋਹੀ, ਕੱਲੇ ਲਹਿਣਾ ਜੀ ਦੀ ਨੀ, ਆਪਣੇ ਕਰਕੇ ਨੀ, ਨਾਨਕਾ ਦੋਹੀ। ਗੁਰੂ ਨਾਨਕ ਪਾਤਸ਼ਾਹ ਦੀ ਜੋ ਸਿੱਧੀ ਸੀ ਪ੍ਰਸਿੱਧੀ ਸੀ, ਕਿਹੜੀ ਸੀ ਪ੍ਰਸਿੱਧੀ, ਪ੍ਰਗਟ ਪਈ ਸਗਲੇ ਜੁਗੇ ਅੰਤਰ ਗੁਰੂ ਨਾਨਕ ਕੀ। ਉਸ ਗੁਰੂ ਨਾਨਕ ਦੀ ਪ੍ਰਸਿੱਧੀ ਚਰਚਾ ਪਬਲਿਸਿਟੀ ਕਹਿ ਲੋ, ਦੁਨੀਆਂ ਤੱਕ ਗੱਲ ਜਿਹੜੀ ਪੁੱਜੀ ਸੀ, ਉਹਦਾ ਸਦਕਾ ਬਾਬਾ ਅੰਗਦ ਜੀ ਦੀ ਵੀ ਚਰਚਾ ਸਾਰੇ ਲੋਕਾਂ ਵਿਚ ਹੋ ਗਈ। ਲੈਣੇ ਦੀ ਫੇਰ ਆਈਏ, ਆਪਾਂ ਐਡਵਰਟਾਈਜਮੈਂਟ ਕਰਦੇ ਹੁੰਦੇ ਹਾਂ, ਜਾਂ ਫਲਾਣੇ ਤੋਂ ਵੀ ਕਿਹਾ, ਫਲਾਣੇ ਤੋਂ ਵੀ ਕਿਹਾ, ਹੁਣ ਅਖਬਾਰਾਂ ਚ ਦੇ ਦਿੰਦੇ, ਸਾਰੇ ਚਲੀ ਜਾਵੇ। ਜਿਵੇਂ ਗੁਰੂ ਨਾਨਕ ਦੀ ਚੌਹਾਂ ਚੱਕਾਂ ਵਿਚ ਵਡਿਆਈ ਸੀ, ਉਸੇ ਤਰ੍ਹਾਂ ਬਾਬਾ ਲਹਿਣਾ ਜੀ ਦੀ ਵੀ ਵਡਿਆਈ ਸਾਰੇ ਫਿਰ ਗਈ।
ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ,
ਕਿਉਂ ਫੇਰੀ, ਕਿਉਂ ਉਦਾਂ ਹੀ ਪ੍ਰਸਿੱਧੀ ਹੋ ਗਈ, ਕਿਉਂ ਬਰਾਬਰੀ ਲੈ ਲਈ, ਕਿਉਂਕਿ ਜੋਤ ਗੁਰੂ ਨਾਨਕ ਦੀ ਸੀ ਤੇ ਜੁਗਤ ਉਸ ਜੋਤ ਨੂੰ ਵਰਤਣ ਦਾ ਤਰੀਕਾ, ਵਰਤਾਉਣ ਦਾ ਤਰੀਕਾ ਉਹ ਵੀ ਗੁਰੂ ਨਾਨਕ, ਜੋਤ ਵੀ ਹੋਈ ਉਹਨੂੰ ਵਰਤਾਉਣ ਵਰਤਣ ਦਾ ਤਰੀਕਾ ਜੁਗਤੀ ਉਹ ਵੀ ਹੋਈ। ਫਰਕ ਹੀ ਪਿਆ, ਕਾਇਆ ਫੇਰ ਪਲਟੀ, ਸਰੀਰ ਬਦਲਿਆ। ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਵਿਚ ਇਸ ਗੱਲ ਦਾ ਬਹੁਤ ਸੁੰਦਰ ਪ੍ਰਮਾਣ ਦਿੰਦੇ ਨੇ ਕਿ ਦੁਨੀਆਂ ਦੇ ਲੋਕੋ, ਦਸ ਗੁਰੂਆਂ ਨੂੰ ਜੁਦੇ ਨਾ ਸਮਝਿਓ, ਗੁਰੂ ਨਾਨਕ ਕੋਈ ਹੋਰ ਸੀ, ਗੁਰੂ ਅਰਜਨ ਕੋਈ ਹੋਰ ਸੀ, ਗੁਰੂ ਅੰਗਦ ਕੋਈ ਹੋਰ ਸੀ, ਹਰਗੋਬਿੰਦ ਸਾਹਿਬ ਹੋਰ ਸਨ, ਗੁਰੂ ਰਾਮਦਾਸ ਕੋਈ ਹੋਰ ਸੀ ਤੇ ਤੇਗ ਬਹਾਦਰ ਕੋਈ ਹੋਰ ਸੀ, ਕਿਉਂਕਿ ਉਤੋਂ ਭੁਲੇਖਾ ਪੈ ਸਕਦਾ ਤੁਹਾਨੂੰ। ਨਾਨਕ ਨੇ ਹੱਥ ਵਿਚ ਸੋਟੀ ਵੀ ਨਹੀਂ ਫੜੀ, ਹਰਗੋਬਿੰਦ ਸਾਹਿਬ ਨੇ ਦੋ ਤਲਵਾਰਾਂ ਪਾ ਲਈਆਂ, ਭੁਲੇਖਾ ਪੈ ਸਕਦਾ, ਭੁਲੇਖਾ ਪੈ ਸਕਦਾ। ਪਰ ਭਾਈ ਸੰਤੋਖ ਸਿੰਘ ਜੀ ਕੈਸਾ ਪ੍ਰਮਾਣ ਦਿੰਦੇ ਨੇ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ। ਭਾਈ ਸਾਹਿਬ ਬਚਨ ਕਰਦੇ ਨੇ, ਜਿਉ ਇੱਕ ਅਦ ਪਤ ਪੋਸ਼ਿਸ ਤਜ ਕੇ ਬੈਠਤ ਦੁਤੀ ਸਭਾ ਮੈਂ ਸਜ ਕੇ। ਅਦ ਪਤ ਕਹੀਏ ਰਾਜਾ, ਇੱਕ ਰਾਜਾ ਦਿਨ ਵਿੱਚ ਕਿੰਨੀਆਂ ਪੁਸ਼ਾਕਾਂ ਬਦਲਦਾ। ਜਦ ਫੌਜੀਆਂ ਕੋਲ ਜਾਊਗਾ ਕੱਪੜੇ ਹੋਰ ਹੋਣਗੇ, ਜਦ ਮਹਿਮਾਨਾਂ ਕੋਲ ਜਾਊਗਾ ਕੱਪੜੇ ਹੋਰ ਹੋਣਗੇ, ਜਦ ਸ਼ਿਕਾਰ ਖੇਡਣ ਜਾਊਗਾ ਕੱਪੜੇ ਹੋਰ ਹੋਣਗੇ, ਕਚਹਿਰੀ ਵਿੱਚ ਜਾਵੇਗਾ ਕੱਪੜੇ ਹੋਰ ਹੋਣਗੇ, ਬਦਲੀ ਜਾਵੇ ਕੱਪੜੇ। ਭਾਈ ਸਾਹਿਬ ਕਹਿੰਦੇ ਇੱਕ ਰਾਜੇ ਨੇ ਇੱਕ ਦਿਨ ਵਿੱਚ 10 ਕੱਪੜੇ ਬਦਲੇ, 10 ਪੁਸ਼ਾਕਾਂ ਕੱਪੜੇ ਹੀ ਬਦਲੇ ਆ, ਰਾਜਾ ਤਾਂ ਨਹੀਂ ਬਦਲਿਆ। ਕੱਪੜੇ ਬਦਲਣ ਨਾਲ ਰਾਜੇ ਤੇ ਕੀ ਅਸਰ ਹੋਇਆ? ਰਾਜਾ ਤੇ ਉਹੀ ਹੈ ਨਾ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਦੀ ਜੋਤ ਨੇ 10 ਸਰੀਰ ਰੂਪੀ ਕੱਪੜੇ ਬਦਲੇ, ਪਰ ਨਾਨਕ ਨਹੀਂ ਬਦਲਿਆ। ਅੱਜ ਕੇ ਆਖੋ ਕਰਮੀ ਆਵੇ ਕੱਪੜਾ, ਇਹ ਸਰੀਰ ਤੇ ਕੱਪੜਾ, ਕੱਪੜੇ ਬਦਲਣ ਕਰਕੇ ਰਾਜਾ ਨਹੀਂ ਬਦਲਿਆ, ਗੁਰੂ ਨਾਨਕ ਦੀ ਜੋਤ ਨੇ ਸਰੀਰ ਰੂਪੀ ਕੱਪੜੇ ਚੇਂਜ ਕੀਤੇ, ਨਾਨਕ ਨਹੀਂ ਬਦਲਿਆ। ਦੂਜਾ ਪ੍ਰਮਾਣ ਅੱਗੇ ਵੀ ਸ਼ਾਇਦ ਤੁਹਾਨੂੰ ਬੇਨਤੀ ਹੁਣ ਕਥਾ ਚੱਲ ਰਹੀ ਹੈ ਕਰਨਾ ਪੈਂਦਾ, ਇੱਥੇ ਹੁਣ ਅਰਦਾਸ ਕੀ ਕਰਨੀ ਹੈ ਤੁਸੀਂ। ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬਾਂ ਦੀ ਬਾਣੀ ਹੈ, 6 ਦੀ ਪਹਿਲੇ ਤੋਂ 5ਵੇਂ ਤੱਕ, ਫਿਰ 9ਵੇਂ। 3 ਗੁਰੂ ਸਾਹਿਬਾਂ ਨੇ ਬਾਣੀ ਉਚਾਰੀ ਹੋਣੀ ਹੈ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਸ੍ਰੀ ਗੁਰੂ ਹਰਰਾਏ ਸਾਹਿਬ ਮਹਾਰਾਜ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ, ਇਹਨਾਂ ਤਿੰਨਾਂ ਨੇ ਬਾਣੀ ਨਹੀਂ ਉਚਾਰੀ। 10ਵੇਂ ਪਾਤਸ਼ਾਹ ਨੇ ਉਚਾਰੀ ਹੈ, ਉਹ ਗੁਰੂ ਗ੍ਰੰਥ ਸਾਹਿਬ ਦੀ ਦਰਜ ਨਹੀਂ ਕੀਤੀ, 6 ਦੀ ਰਹਿ ਗਈ ਨਾ, 6 ਗੁਰੂ ਸਾਹਿਬਾਂ ਦੀ। ਅਰਦਾਸ ਕਰਨੀ ਚਾਹੀਦੀ ਹੈ 6 ਗੁਰੂਆਂ ਦੀ ਜਾਗਦੀ ਜੋਤ, 6 ਦੀ ਬਾਣੀ ਹੈ ਨਾ, ਪਰ ਅਰਦਾਸ ਕੀਤੀ ਜਾਂਦੀ ਹੈ 10 ਗੁਰੂਆਂ ਦੀ ਜਾਗਦੀ ਜੋਤ। ਇਹ ਤੋਂ ਭਾਵ ਲੈ ਕਦੇ ਕੀ ਹੈ ਕਿ 10 ਗੁਰੂਆਂ ਦੀ ਜੋਤ ਇੱਕੋ ਸੀ, ਆਖੋ ਸਭ। ਜੇ ਜੋਤ ਵਿੱਚ ਫਰਕ ਹੁੰਦਾ ਤਾਂ ਅਰਦਾਸ ਹੁੰਦੀ 6 ਗੁਰੂਆਂ ਦੀ ਜਾਗਦੀ ਜੋਤ, 4 ਦੀ ਤਾਂ ਬਾਣੀ ਹੈ ਹੀ ਨਹੀਂ। ਜੋਤ ਇੱਕ ਸੀ ਜਿਸ ਕਰਕੇ ਅਰਦਾਸ, 10 ਗੁਰੂਆਂ ਦੀ ਜਾਗਦੀ। ਅੱਜ ਸਤਿਗੁਰ ਪਾਤਸ਼ਾਹ ਦੀ ਮਹਿਮਾ, ਰਾਏ ਬਲਵੰਡ ਜੀ ਕਹਿੰਦੇ ਜੋਤ ਉਹਾ ਜੁਗਤ ਸਾਏ, ਜਿਵੇਂ ਗੁਰੂ ਨਾਨਕ ਪਾਤਸ਼ਾਹ ਦੀ ਵਡਿਆਈ ਚਾਰੇ ਕੁੰਟਾਂ ਵਿੱਚ ਪ੍ਰਗਟ ਹੋ ਗਈ, ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਦੀ ਦੋਹੀ ਫਿਰੀ ਚਾਰੇ ਕੁੰਡਾਂ ਦੇ ਵਿੱਚ। ਕਿਉਂ? ਕਿਉਂਕਿ ਜੋਤ ਉਹੀ ਸੀ, ਜੁਗਤ ਉਹੀ ਸੀ। ਇਹ ਗੁਰੂ ਨਾਨਕ ਦੇ ਦਰ ਵਿੱਚ ਆਈਏ, ਮੈਂ ਵੀ ਗ੍ਰਿਸ਼ਤੀ ਹੈ, ਬਾਪੂ ਵਰਗਾ ਕਦੇ ਦੂਜਾ ਪੁੱਤ ਨਹੀਂ ਹੋਇਆ। ਅੱਜ ਕਿਹਾ ਖੋਸਾ, ਇਹ ਜਿਹੜੇ ਗੱਦੀਆਂ ਤੇ ਬੈਠੇ ਨੇ ਮਹਾਂਪੁਰਸ਼ ਡੇਰੇ ਸੰਪਰਦਾਵਾਂ, ਪਹਿਲੇ ਮਹਾਂਪੁਰਸ਼ ਵਰਗਾ ਦੂਜਾ ਨਹੀਂ ਹੋਇਆ। ਪੰਜਾਬੀ ਬੋਲਾਂ, ਅੰਬ ਦੀ ਜਗ੍ਹਾ ਅੰਬ ਤਾਂ ਲੱਗਦਾ ਹੀ ਨਹੀਂ। ਅੱਜ ਆਖੋ ਸਤਨਾਮ ਪੰਜਾਬੀ। ਪਰ ਇਹ ਗੱਲ ਬਦਲ ਦਿੱਤੀ ਗੁਰੂ ਨਾਨਕ ਨੇ, ਜਿਹੜੀ ਕਿਸੇ ਗੁਰੂ ਪੀਰ ਤੋਂ ਬਦਲ ਨਹੀਂ ਹੋਈ। ਸ੍ਰੀ ਰਾਮ ਚੰਦਰ ਦਾ ਸਤਿਕਾਰ ਹੈ ਭਗਵਾਨ ਜੀ ਦਾ, ਪਰ ਦੂਜਾ ਰਾਮ ਨਹੀਂ ਪੈਦਾ ਕਰ ਸਕੇ, ਆਪਣੀ ਜੋਤ ਨਹੀਂ ਕਿਸੇ ਨੂੰ। ਕ੍ਰਿਸ਼ਨ ਜੀ ਦਾ ਸਤਿਕਾਰ ਹੈ, ਪਰ ਆਪਣੀ ਜੋਤ ਕਿਸੇ ਨੂੰ ਦੇ ਨਹੀਂ ਸਕੇ। ਇਹ ਜੁਦੀ ਗੱਲ ਹੈ, ਤੁਹਾਡੇ ਡਾਕਟਰ ਗੋਡਾ ਇੱਕ ਦੂਜੇ ਦਾ ਪਾ ਸਕਦੇ ਨੇ, ਦੂਜੇ ਵਿੱਚ ਅੱਖਾਂ ਪਾ ਸਕਦੇ ਨੇ, ਹਾਰਟ ਵੀ ਰੀਪਲਾਂਟੇਸ਼ਨ ਹੋਣ ਲੱਗ ਪਈ, ਕਿਡਨੀਆਂ ਤਾਂ ਕਦੀਆਂ ਹੁੰਦੀਆਂ ਨੇ, ਮੁੱਲ ਲਓ ਕਿਡਨੀ ਪਵਾ ਲਓ, ਬਾਹਾਂ ਪੈ ਰਹੀਆਂ ਨੇ, ਅੱਖਾਂ ਪੈ ਰਹੀਆਂ ਨੇ, ਕੰਨਾਂ ਦੇ ਪਰਦੇ ਪੈ ਰਹੇ ਨੇ, ਦੰਦ ਪੈ ਰਹੇ ਨੇ। ਕਿਸੇ ਦੁਨੀਆ ਦੇ ਡਾਕਟਰ ਵਿੱਚ ਸ਼ਕਤੀ ਨਹੀਂ ਇੱਕ ਦੀ ਜੋਤ ਦੂਜੇ ਵਿੱਚ ਪਾ ਦੇ, ਨਹੀਂ ਬਸ ਵਿੱਚ ਨਾ ਕੋਈ ਕਰ ਸਕੇ। ਬਸ ਜਿੱਦਣ ਉਹ ਜੋਤ ਸਰੀਰ ਚੋਂ ਨਿਕਲ ਗਈ, ਕੋਈ ਵਿੱਚ ਦੁਬਾਰਾ ਨਹੀਂ ਪਾ ਸਕੂਗਾ। ਇੱਕ ਗੁਰੂ ਨਾਨਕ ਦੀ ਵਡਿਆਈ ਕਿ ਆਪਣੀ ਜੋਤ ਲੈਣੇ ਦੀ ਜੋਤ ਵਿੱਚ ਪਾ ਦੇ। लेने दी फिर आई है नानका जो ही खटी है क्यों जो तो जुगत साए सहकाया फेर पलट जोत भी गुरु नानक दी ओनू वर्तन का तरीका भी गुरु नानक का शरीर का ही फर्क पिया
झूलै सो शातिन रंजनी मल तख्त बैठा गुरु हटी है
धन गुरु अंगद देव महाराज जी गुरु नानक देव जी दी हट कहिए घर हट कहिए दुकान ओ दुकान मल के बैठ गए गद्दी ते बैठ गए खादी हट सोने चांदी दी कपड़े दी ग्रोसरी दी कारां दी गुरु नानक ने हट खोली वाहिगुरु दे नाम दी ए भी बाबे नानक दे विरसे विच आई है गुरु नानक दे हक विच आई है दत्ता गुरु ग्रंथ साहिब जी ने नानक कह कर केवल नाम गुरु नानक दे कर नाम तो बिना है ही कुछ नानक कह कर केवल नाम ओ जो नाम दी हटी नाम दा खजाना नाम दा भरिया घर मल तख्त बैठा गुर हटी एडी वड्याई तो किते लगनी नहीं तुहानू भरिया खजाना हीरे मोतियां दा अमोलक जी दी कीमत कोई नहीं ਤੁਹਾਡੇ ਕੋਲ ਜਿਹੜੀਆਂ ਕੀਮਤੀ ਚੀਜ਼ਾਂ ਹੁੰਦੀਆਂ ਨੇ ਨਾ ਲੁਕੋ ਕੇ ਰੱਖਦੇ ਹੋ ਗੁਪਤ ਰੱਖਦੇ ਹੋ ਜਿੰਦਿਆਂ ਅੰਦਰ ਰੱਖਦੇ ਹੋ ਬਹੁਤੀ ਕੀਮਤੀ ਚੀਜ਼ ਹੈ ਬੈਂਕਾਂ ਦੇ ਲੋਕਰ ਲੈਂਦੇ ਹੋ ਤੁਸੀਂ ਕਿਰਾਇਆ ਦੇ ਕੇ ਜਾਂ ਫਿਰ ਬੰਦੂਕਾਂ ਵਾਲੇ ਪਹਿਰੇਦਾਰ ਖੜਨਗੇ 24 ਘੰਟੇ ਉਹ ਸਤਿਗੁਰੂ ਨਾਨਕ ਦੇਵ ਜੀ ਨੇ ਕਿਰਪਾ ਕਰਤੀ ਸੰਸਾਰ ਉੱਤੇ ਅਮੋਲਕ ਨਾਮ ਦਾ ਖਜ਼ਾਨਾ ਏਦਾਂ ਖੋਲ ਕੇ ਰੱਖਦਾ ਜਿਹੜਾ ਮਰਜ਼ੀ ਆ ਕੇ ਲੁੱਟ ਕੇ ਲੈ ਜਾਓ ਅੱਜ ਕੇ ਆਖੋ ਸਤਨਾਮ ਰਾਮ ਨਾਮ ਕੀ ਲੂਟ ਹੈ ਲੁੱਟਣਾ ਹੈ ਤੋ ਲੁੱਟੋ ਲੁੱਟਣਾ ਤੇ ਚੱਕਣਾ ਪਤਾ ਕੀ ਫਰਕ ਹੁੰਦਾ ਜੇ ਕਿਸੇ ਦੀ ਚੀਜ਼ ਕੋਈ ਲਿਆਓਗੇ ਤੁਸੀਂ ਕਿਸੇ ਹਿਸਾਬ ਵਿੱਚ ਲਿਆਓ ਕਿੰਨੀ ਚੱਕਣੀ ਹੈ ਕਿਉਂਕਿ ਦੇਣੀ ਵੀ ਪੈਣੀ ਹੈ ਮੋੜਨੀ ਪੈਣੀ ਹੈ ਪਰ ਲੁੱਟ ਚਾਹੇ ਰਸਤੇ ਚ ਅੱਧੀ ਗਿਰੇ ਜਾਵੇ ਆਪਾਂ ਛੱਡ ਕੇ ਨਹੀਂ ਆਵਾਂਗੇ ਅੱਜ ਕੇ ਕੋਈ ਸਤਨਾਮ ਭਾਵੇਂ ਬੋਝਾ ਪਾੜ ਜਾਵੇ ਰਸਤੇ ਚ ਪਰ ਹਟਾਂਗੇ ਨਹੀਂ ਪਾਉਣ ਤੋਂ ਇੱਕ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਕੋਈ ਜਿੰਦਾ ਨਹੀਂ ਲਾਇਆ ਕੋਈ ਪਹਿਰਾ ਨਹੀਂ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸੈ ਕੋ ਦ੍ਰਿੜੇ ਇਸ਼ਕਾ ਹੋਏ ਐਡਾ ਖਜ਼ਾਨਾ ਖੁੱਲ੍ਹਾ ਹੀ ਰੱਖਦਾ ਲੁੱਟ ਲੋ ਜੀ ਤੇ ਲੁੱਟ ਹੁੰਦੇ ਰਾਮ ਨਾਮ ਹੀਰੇ ਮੋਤੀ ਤਾਂ ਪਿੱਛੇ ਰਹਿ ਗਏ ਨਾਨਕ ਨਾਮ ਅਮੋਲ ਉਹ ਹੱਟੀ ਉਹ ਦੁਕਾਨ ਹਰ ਇੱਕ ਬੇਨਤੀ ਤੁਹਾਨੂੰ ਕਰੂੰਗਾ ਜ਼ਰੂਰ ਤੁਸੀਂ ਜੇ ਕਾਰ ਲੈਣੀ ਹੈ ਤਾਂ ਕਾਰ ਦੀ ਏਜੰਸੀ ਚ ਜਾਣਾ ਪਊਗਾ ਕੱਪੜੇ ਲੈਣੇ ਹੈ ਤੇ ਕੱਪੜੇ ਦੀ ਦੁਕਾਨ ਤੇ ਗਰੋਸਰੀ ਲੈਣੀ ਹੈ ਗਰੋਸਰੀ ਦੇ ਸਟੋਰ ਵਿੱਚ ਦਵਾਈ ਲੈਣੀ ਹੈ ਫਾਰਮੇਸੀ ਗਹਿਣੇ ਲੈਣੇ ਹੈ ਜਿਲਰੀ ਵਾਲੇ ਕੋਲ ਜਾਣਾ ਪਊ ਪਰ ਮੈਨੂੰ ਐਂ ਦੱਸੋ ਖੜੇ ਤਾਂ ਤੁਸੀਂ ਸੁਨਿਆਰ ਵੀਰ ਦੀ ਦੁਕਾਨ ਤੇ ਹੈ ਤੇ ਭਾਅ ਪੁੱਛਦੇ ਹੈ ਟਿਵਟਾ ਕਾਰ ਦਾ ਮੈਂ ਕਾਰ ਲੈਣੀ ਹੈ ਕੈਮਰੀ ਲੈਣੀ ਹੈ ਕਿੰਨੇ ਦੀ ਆਊ ਨੰਬਰ 2 ਖੜੇ ਹੋ ਕੱਪੜੇ ਦੀ ਦੁਕਾਨ ਤੇ ਭਾਅ ਪੁੱਛਦੇ ਹੋ ਨੂਣ ਤੇਲ ਆਟੇ ਦਾ ਕਿ ਸਰੋਂ ਦੀ ਤੇਲ ਦੀ ਬੋਤਲ ਕਿੰਨੇ ਦੀ ਹੈ ਨੰਬਰ 3 ਖੜੇ ਹੋ ਲੋਹੇ ਦੀ ਦੁਕਾਨ ਤੇ ਗਾਡਰ ਸਰੀਆ ਬਿਲਡਿੰਗ ਮਟੀਰੀਅਲ ਉਹ ਤੋਂ ਭਾਅ ਪੁੱਛਦੇ ਹੈ ਤੇਰਾ ਮਾਈਸ਼ੀਨ ਦੇ ਟੀਕੇ ਕਿੰਨੇ ਦੇ ਆਉਂਦੇ ਦੇ ਦੇ ਮੈਨੂੰ ਗੱਲ ਬਣਨੀ ਨੀ ਨਾ ਬਣਨੀ ਨੀ ਮੇਰੀ ਬੇਨਤੀ ਹੈ ਇੱਥੇ ਵੀਜ਼ਾ ਦੀ ਦੁਕਾਨ ਹੈ ਉਹੀ ਮੰਗ ਲਿਆ ਕਰੋ ਅੱਜ ਕੇ ਆਖੋ ਇਹ ਦੁਕਾਨ ਖੋਲੀ ਹੈ ਬਾਬੇ ਨਾਨਕ ਨੇ ਸੱਚ ਦੀ ਨਾਮ ਦੀ, ਇੱਥੋਂ ਵੀ ਆ ਕੇ ਝੂਠ ਮੰਗਦੇ, ਇੱਥੋਂ ਵੀ ਝੂਠ ਮੰਗਦੇ। ਕੋਈ ਵਿਰਲਾ ਹੀ ਤੁਹਾਡੇ ਚੋਂ ਹੋਊਗਾ ਜੇ ਨਾਮ ਸੰਤੋਖੀਆ ਉਤਰੇ ਮਨ ਕੀ। ਜਿਸ ਚੀਜ਼ ਦੀ ਦੁਕਾਨ ਹੋਵੇ ਉਹੀ ਸੌਦਾ ਮੰਗੀ। ਇਹ ਹੱਟ ਖੋਲੀ ਬਾਬੇ ਨਾਨਕ ਨੇ ਨਾਮ ਦੀ, ਚੀਜ਼ਾਂ ਮੰਗ ਰਹੇ ਕੂੜ। ਭਾਈ ਸਾਲੋ ਜਿਹਦੀ ਧਰਮਸ਼ਾਲਾ ਪਾਣੀ ਦੀ ਸੇਵਾ ਜਲਦੀ ਕਰਦਾ ਹੁੰਦਾ ਸੀ, ਖੂਹ ਹੁੰਦੇ ਸੀ ਉਦੋਂ, ਸਾਰਾ ਦਿਨ ਰਾਤ ਖੂਹ ਚੋਂ ਕੱਢੀ ਜਾਣਾ ਪਾਣੀ, ਕਿੰਨੀ ਲੋੜ ਪੈਂਦੀ ਹੋਣੀ ਆ ਬਰਸਰੇ ਤਾਂ ਤੁਸੀਂ ਹਿਸਾਬ ਲਾ ਲਓ ਕਿੰਨੀ ਸੰਗਤ, ਨਹਾਉਣਾ ਵੀ ਲੰਗਰ ਵੀ ਧੋਈ ਬਿਰਦ ਹੋ ਗਏ। ਇੱਕ ਦਿਨ ਬਾਲਟੀ ਫੜਨ ਲੱਗੇ ਨਾ ਖੂਹ ਚੋਂ, ਖੂਹ ਚ ਡਿੱਗ ਪਏ। ਭਾਈ ਸਾਹਿਬ ਸਰਦੀ ਦੀ ਮੌਸਮ, ਉਦੋਂ ਜ਼ਿਆਦਾ ਪਾਣੀ ਨਹੀਂ ਸੀ ਖੂਹਾਂ ਚ ਹੁੰਦਾ, ਨੱਠੇ ਸਿੱਖ ਬਾ ਮੁਸ਼ਕਲ ਕੱਢਿਆ ਖੂਹ। ਇਸ ਗੱਲ ਦੀ ਮਿਸਾਲ ਮਿਲਦੀ ਹੈ ਜੇ ਖੂਹਾਂ ਚ ਜ਼ਿਆਦਾ ਪਾਣੀ ਹੁੰਦੇ ਤਾਂ ਭਾਈ ਮੰਝ ਲੱਕੜੀਆਂ ਨੂੰ ਚੁੱਕ ਕੇ ਕਿਵੇਂ ਖੜਾ ਰਹਿੰਦਾ ਸਿਰ ਦੇ ਉੱਤੇ, ਕਿ ਮੇਰੀਆਂ ਪਹਿਲਾਂ ਲੱਕੜੀਆਂ ਕੱਢੋ ਤੇ ਬਾਅਦ ਵਿੱਚ ਪਾਣੀ ਥੋੜਾ ਸੀ ਨਾ, ਨਹੀਂ ਲੱਕੜੀਆਂ ਕਿੱਥੇ ਰਹਿ ਜਾਂਦੀਆਂ ਥੋੜੀ ਪਾਣੀ। ਮੈਂ ਦੇਖੇ ਨੇ ਤਿੰਨ ਚਾਰ ਘੰਟੇ ਖੂਹ ਚਲੀ ਜਾਵੇ ਟਿੰਡਾ ਸੁੱਕੀਆਂ ਹੋ ਜਾਂਦੀਆਂ ਸੀ, ਫਿਰ ਹੇਠ ਤਾਰਨਾ ਪੈਂਦਾ ਸੀ ਖੂਹ। ਬਾ ਮੁਸ਼ਕਲ ਕੱਢੇ ਗੁਰੂ ਅਰਜਨ ਦੇਵ ਜੀ ਨੂੰ ਪਤਾ ਲੱਗਿਆ, ਨੰਗੇ ਪੈਰੀ ਆਏ ਗੁਰੂ ਅਰਜਨ ਪਾਤਸ਼ਾਹ, ਧੂਣੀ ਲਾਈ ਸਕਾਇਆ, ਸੁੱਕੇ ਕੱਪੜੇ ਪਾਏ ਮਹਾਰਾਜ ਨੇ, ਆਪ ਪੱਗ ਬੰਨੀ। ਭਾਈ ਸਾਲੋ ਜੀ ਸੰਗਤ ਇਕੱਠੀ ਹੋ ਗਈ, ਇਹੋ ਜਿਹੇ ਕੰਮ ਚ ਇਕੱਠ ਹੋ ਜਾਂਦਾ। ਗੁਰੂ ਅਰਜਨ ਦੇਵ ਕਹਿੰਦੇ ਭਾਈ ਸਾਲੋ ਤੇਰੀ ਸੇਵਾ ਸੰਪੂਰਨ ਹੋ ਗਈ, ਮੰਗ ਕੀ ਮੰਗਦਾ। ਮਲ ਤਖਤ ਬੈਠਾ ਗੁਰ ਹੱਟੀ ਹੈ, ਗੁਰੂ ਦੀ ਹੱਟ, ਸ਼ਬਦ ਦੀ ਹੱਟ, ਨਾਮ ਦੀ ਹੱਟ। ਜਦੋਂ ਕਿਹਾ ਨਾ ਕੁਝ ਮੰਗ, ਖਿੜਖਿੜ ਹੱਸਣ ਲੱਗ ਪਿਆ ਭਾਈ ਸਾਹਿਬ, ਉੱਚੀ ਉੱਚੀ ਹੱਸੇ। ਮੇਰੇ ਵਰਗੇ, ਮੈਂ ਤੁਹਾਡੇ ਵਰਗੇ ਤਾਂ ਨਹੀਂ ਕਹਿੰਦਾ, ਮੇਰੇ ਵਰਗੇ ਖੜੇ ਹੋਣੇ ਉਹ ਗੱਲਾਂ ਕਰਨ। ਕਹਿੰਦੇ ਖੂਹ ਚ ਗਿਰ ਕੇ ਇਹਦੇ ਸਿਰ ਚ ਸੱਟ ਵੱਜੀ, ਸਾਰੀ ਜ਼ਿੰਦਗੀ ਤੁਹਾਡੀ ਲੰਘ ਜਾਣੀ ਹੈ ਲੋਕਾਂ ਦੇ ਥਰਮਾਮੀਟਰ ਲਾਉਂਦਿਆਂ ਦੀ, ਲੋਕਾਂ ਦਾ ਤਾਪ ਦੇਖਦਿਆਂ ਦੀ। ਗੱਲ ਉਦਣ ਬਣਨੀ ਹੈ ਜਿੱਦਣ ਆਪਣਾ ਦੇਖੇਗਾ, ਮਿਹਨਤ ਚ ਫੈਸਲਾ ਦੇ ਦਿੰਦੇ ਲੋਕਾਂ ਕਾ। ਕਹਿੰਦੇ ਖੂਹ ਚ ਗਿਰ ਕੇ ਸੱਟ ਵੱਜੀ, ਮਹਾਰਾਜ ਕਹਿੰਦੇ ਮੰਗ ਤੇ ਆਪਦਾ। ਸਤਿਗੁਰ ਕਹਿੰਦੇ ਭਾਈ ਸਾਲੋ ਹੱਸਦਾ ਕਿਉਂ ਹੈ, ਮੰਗ ਕੋਈ। ਭੰਗੜਾ ਪਾਉਣ ਲੱਗ ਪਏ, ਦੂਣਾ ਹੱਸਣ ਲੱਗ ਪਏ। ਫਿਰ ਫੈਸਲਾ ਦੇ ਦਿੱਤਾ ਮੇਰੇ ਵਰਗੇ ਨੇ, ਕਹਿੰਦੇ ਸੱਚੇ ਪਾਤਸ਼ਾਹ ਕਿਸੇ ਹਸਪਤਾਲ ਵਿੱਚ ਲੈ ਕੇ ਜਾਓ, ਸਤਿਗੁਰਾਂ ਨੂੰ ਪਤਾ ਸੀ ਉਹਦੀ ਅਵਸਥਾ ਦਾ, ਕਿਹੜੀ ਹੱਟ ਦਾ ਵਪਾਰੀ ਹੈ, ਕਿਹੜੇ ਸੌਦੇ ਦਾ। ਕਿੰਨੀ ਹੀ ਬਣਜਿਆ ਕਾਂਸੀ ਤਾਂਬਾ, ਕਿੰਨੀ ਹੀ ਲੌਂਗ ਸਪਾਰੀ, ਸੰਤੋ ਬਣ ਜਿਆ ਨਾਮ ਗੋਬਿੰਦ ਕਾ ਏਸੀ ਖੇਪ। ਸਤਿਗੁਰ ਕਹਿੰਦੇ ਉਹ ਭਾਈ ਸਾਲੋ ਤੂੰ ਹਸੀ ਕਿਉਂ ਜਾਂਦੇ, ਮੈਂ ਤਾਂ ਕਿਹਾ ਕੁਝ ਮੰਗ। ਸੁਣਿਓ ਸਿੱਖੀ ਇਹ ਕਿਹੜੀ ਹੱਟ ਹੈ ਜਿਹੜੀ ਇੱਥੇ ਬੈਠੇ ਨੇ ਬਾਬਾ ਲਹਿਣਾ ਦੀ। ਮਲ ਤਖਤ ਬੈਠਾ ਗੁਰ ਹੱਟੀ ਹੈ। ਭਾਈ ਸਾਲੋ ਕਹਿੰਦਾ ਸਤਿਗੁਰ ਮੈਂ ਤਾਂ ਆਸਦਾ ਤੇਰੇ ਕੁਝ ਦੇਣ ਨੂੰ ਤੇਰੇ ਕੋਲ ਹੈ ਨੀ, ਤੇ ਮੈਨੂੰ ਕਹੀ ਜਾਣਾ ਮੰਗ ਲੈ। ਸਿੱਖੀ ਬੜੀ ਦੂਰ ਹੈ ਆਪਾਂ, ਸੰਤਗਿਰੀ ਤਾਂ ਮੇਰੇ ਸੁਪਨੇ ਵਿੱਚ ਨਹੀਂ, ਮੈਨੂੰ ਤੁਸੀਂ ਕਹੀ ਜਾਓ ਅੱਜ ਕੇ ਅਖੋਸਾ। ਬੜੀ ਔਖੀ ਮੰਗ, ਤੁਸੀਂ ਸਿੱਖ ਕਹਾਈ ਜਾਓ, ਔਖੀ ਮੰਗ। ਵਾਲੋ ਨਿੱਕੀ ਵਾਲ ਤੋਂ ਖੰਡਿਓ ਤਿੱਖੀ ਕਿੱਥੇ ਪੁੱਜੇ ਆਪਾਂ ਤੁਸੀਂ ਮੈਨੂੰ ਕਹੀ ਜਾਂਦੇ ਹੋ ਕੁਝ ਮੰਗ ਤੇਰੇ ਕੋਲ ਦੇਣ ਨੂੰ ਤਾਂ ਕੁਝ ਹੈ ਨੀ ਫਿਰ ਤਾਂ ਸਿੱਖਾਂ ਨੇ ਸਾਫ਼ ਹੀ ਕਹਿਤਾ ਕਹਿੰਦੇ ਤਾਂ ਪੱਕਾ ਹੀ ਪਾਗਲ ਹੋ ਗਿਆ ਅੱਜ ਕੇ ਕੁਛ ਹੁਣ ਕੋਈ ਕਸਰ ਨੀ ਰਹੀ ਹੁਣ ਇਹਨੇ ਰਾਜੀ ਵੀ ਨੀ ਕਹਿੰਦੇ ਹੁਣ ਗੁਰੂ ਨੂੰ ਕਹਿੰਦੇ ਤੇਰੇ ਕੋਲ ਦੇਣ ਨੂੰ ਕੱਖ ਨੀ ਸਤਿਗੁਰ ਜਾਣਦੇ ਸੀ ਸਤਿਗੁਰ ਕਹਿੰਦੇ ਭਾਈ ਸਾਧੂ ਮੇਰੇ ਕੋਲ ਕੁਝ ਵੀ ਨੀ ਦੇਣ ਨੂੰ ਕਹਿੰਦਾ ਹੈ ਤਾਂ ਬਹੁਤ ਕੁਝ ਸਤਿਗੁਰ ਕਹਿੰਦੇ ਤੂੰ ਕਹਿੰਦਾ ਕੁਝ ਵੀ ਨੀ ਭਾਈ ਸਾਲੋ ਕਹਿੰਦਾ ਹੈ ਤਾਂ ਬਹੁਤ ਕੁਝ ਪਰ ਤੇਰੇ ਕੋਲ ਜੋ ਕੁਝ ਸੀ ਉਹ ਮੈਨੂੰ ਪਹਿਲਾਂ ਹੀ ਦੇ ਚੁੱਕੇ ਹੁਣ ਹੈ ਕੀ ਤੇਰੇ ਕੋਲ ਹੋਰ ਚੀਜ਼ ਦੇ ਸਮਝੇ ਹੋ ਜਰਾ ਤੇਰੇ ਕੋਲ ਨਾਨਕ ਦੇ ਦਰ ਤੇ ਦੋ ਚੀਜ਼ਾਂ ਨੇ ਇੱਕ ਸੇਵਾ ਤੇ ਇੱਕ ਸਿਮਰਨ ਉਹ ਤਾਂ ਮੈਨੂੰ ਪਹਿਲਾਂ ਹੀ ਦੇਤੀ ਉਹਨੂੰ ਮੈਂ ਮੰਗ ਲੈਣਾ ਕਿ ਤੂੰ ਵੱਡੀ ਚੀਜ਼ ਦੱਸ ਤੇਰੇ ਕੋਲ ਸੇਵਾ ਤੇ ਸਿਮਰਨ ਜੇ ਕੋਈ ਹੈ ਦੇ ਦੇ ਗੁਰੂ ਅਰਜਨ ਕਿਤੇ ਕਹਿ ਸਕਦੇ ਕਿ ਸੇਵਾ ਸਿਮਰਨ ਤੋਂ ਵੀ ਵੱਡੀ ਚੀਜ਼ ਕੋਈ ਹੈ ਸਭ ਹੇਠ ਸਭ ਸਮਝੇ ਹੋ ਜਰਾ ਤੇਰੇ ਕੋਲ ਨਾਨਕ ਦੇ ਦਰ ਤੇ ਦੋ ਚੀਜ਼ਾਂ ਨੇ ਇੱਕ ਸੇਵਾ ਤੇ ਇੱਕ ਸਿਮਰਨ ਉਹ ਤਾਂ ਮੈਨੂੰ ਪਹਿਲਾਂ ਹੀ ਦੇਤੀ ਉਹਨੂੰ ਮੈਂ ਮੰਗ ਲੈਣਾ ਕਿ ਤੂੰ ਵੱਡੀ ਚੀਜ਼ ਦੱਸ ਤੇਰੇ ਕੋਲ ਕੀ ਸੇਵਾ ਤੇ ਸਿਮਰਨ ਜੇ ਕੋਈ ਹੈ ਦੇ ਦੇ ਗੁਰੂ ਅਰਜਨ ਕਿਤੇ ਕਹਿ ਸਕਦੇ ਕਿ ਸੇਵਾ ਸਿਮਰਨ ਤੋਂ ਵੀ ਵੱਡੀ ਚੀਜ਼ ਕੋਈ ਹੈ ਸਭ ਹੇਠ ਸਭ ਜੇ ਕੋਈ ਵੱਡੀ ਹੈ ਦੇ ਮੈਂ ਇੰਨਾ ਪਾਗਲ ਨੀ ਭਾਈ ਸਾਲੋ ਕਹਿੰਦਾ ਤੂੰ ਮੈਨੂੰ ਤਹਿਸੀਲਦਾਰ ਲਾਇਆ ਤੇ ਮੈਂ ਤੈਨੂੰ ਕਹਾਂ ਮੈਨੂੰ ਚਪੜਾਸੀ ਬਣਾ ਦੇ ਕੁਝ ਸਤਨਾਮ ਤੂੰ ਐਡੀਆਂ ਵੱਡੀਆਂ ਦਾਤਾਂ ਮੈਨੂੰ ਦੇ ਤੀਆਂ ਮੈਂ ਹੁਣ ਪੁੱਛੀਆਂ ਚੀਜ਼ਾਂ ਮੰਗਾ ਦੇ ਤੂੰ ਹੁਣ ਸੁਣੋ ਅੱਗੇ ਗੁਰੂ ਅਰਜਨ ਕਹਿੰਦੇ ਗੱਲ ਤੇਰੀ ਠੀਕ ਪਰ ਇਸ ਗੁਰੂ ਨਾਨਕ ਦੇ ਦਰ ਦਾ ਫੈਸਲਾ ਜਿਹਦੀ ਸੇਵਾ ਪ੍ਰਵਾਨ ਹੋ ਜਾਵੇ ਉਹਨੂੰ ਕੁਝ ਫਲ ਮਿਲੇ ਸਤਿਗੁਰ ਕੀ ਸੇਵਾ ਸਫਲ ਸਫਲ ਦਾ ਅਰਥ ਪਤਾ ਕੀ ਹੈ ਸਹਿਤ ਫਲ ਦੇ ਇੱਕ ਸਫਲ ਇੱਕ ਨਿਸਫਲ ਦੋ ਸ਼ਬਦ ਨੇ ਗੁਰੂ ਦੀ ਜਿਹੜੀ ਸੇਵਾ ਹੈ ਫਲ ਮਿਲਣਾ ਹੀ ਮਿਲਣਾ ਹੈ ਅੱਜ ਕੇ ਆਖੋ ਤੇ ਹੁਣ ਸਾਡਾ ਬਚਨ ਮਨ ਇੱਕ ਚੀਜ਼ ਮੰਗ ਲੈ ਜਿਹੜੀ ਮੰਗਣੀ ਮਲ ਤਖਤ ਬੈਠਾ ਗੁਰ ਹੱਟੀ ਕਾਹਦੀ ਹੱਟ ਹੈ ਕੀ ਵੰਡ ਰਹੇ ਨੇ ਗੁਰੂ ਸਾਹਿਬ ਪਿਆਰ ਵਿੱਚ ਆ ਕੇ ਸੁਣਿਓ ਭਾਈ ਸਾਲੋ ਕਹਿੰਦੇ ਸਤਿਗੁਰੂ ਜੇ ਤੇਰਾ ਬਚਨ ਹੈ ਤੇ ਮੰਨਣਾ ਹੀ ਪਊਗਾ ਮੰਨ ਲੈਣਾ ਕਹਿੰਦੇ ਮੰਗ ਕੀ ਮੰਗਦਾ ਭਾਈ ਸਾਲੋ ਕਹਿੰਦਾ ਮਹਾਰਾਜ ਇੱਕ ਚੀਜ਼ ਦੇ ਦੇ ਮੇਰੇ ਸਰੀਰ ਵਿੱਚ ਜਿੱਥੇ ਮੰਗਾਂ ਪੈਦਾ ਹੁੰਦੀਆਂ ਉਹ ਖਾਨਾ ਹੀ ਕੱਢਦੇ ਸਿੱਖੀ। ਮੈਂ ਬਾਰ ਬਾਰ ਗਲਤੀ ਕਰ ਰਿਹਾ, ਤੁਹਾਨੂੰ ਕਹਿ ਰਿਹਾ ਬਾਰ ਬਾਰ, ਲੋੜ ਸਮਝ ਕੇ ਸਿੱਖੀ ਦਾ ਨਹੀਂ ਪਤਾ ਲੱਗਿਆ, ਨਹੀਂ ਲੱਗਿਆ। ਇਹ ਹੈਗਾ ਸਿੱਖੀ ਦੀਆਂ ਗੱਲਾਂ ਹੈਗੀਆਂ, ਸਿਉਣਿਆਂ ਦੀਆਂ ਗੱਲਾਂ ਤਾਂ ਜੋ ਮਰਜ਼ੀ ਕਰ ਲਓ, ਮੈਂ ਤਾਂ ਕਰਾ ਲਓ, ਕਾਂਟੇ ਬਣਾ ਲਓ, ਮੰਦੀਆਂ ਬਣਾ ਲਓ, ਕੜੇ ਹੁੰਦੇ ਹੈ, ਬਿਸਕੁਟ ਹੁੰਦੇ ਹੈ, ਪਤਾ ਸਿਉਣੇ ਦਾ ਕਿਸੇ ਸੁਨਿਆਰ ਨੂੰ ਇਹ ਹੁੰਦਾ ਹੈ। ਗੱਲਾਂ ਤਾਂ ਜੀ ਤੋਂ ਮਰਜ਼ੀ ਕਰੋ, ਮੇਰੇ ਅੰਦਰੋਂ ਉਹ ਜਗ੍ਹਾ ਹੀ ਖਤਮ ਕਰਦੇ ਜਿੱਥੇ ਮੰਗਾਂ ਪੈਦਾ ਹੁੰਦੀਆਂ, ਕਿਤੇ ਐਸੀ ਮੰਗ ਸਾਨੂੰ ਵੀ ਦੇ ਦਿੰਦੇ। ਸਤਿਗੁਰ ਕਹਿੰਦੇ ਭਾਈ ਸਾਲੋਆ ਉੱਗ ਗਏ, ਹੁਣ ਉੱਗ ਗਏ, ਹੁਣ ਜਾ ਗੁਰੂ ਨਾਨਕ ਦੇ ਚਰਨਾਂ ਵਿਚ ਵਿਰਾਜ ਕੇ ਆਖੋ। ਹੁਣ ਬਾਕੀ ਗੱਲ ਰਹਿ ਗਈ, ਅੱਜ ਗੁਰੂ ਅੰਗਦ ਦੇਵ ਬੈਠੇ ਨੇ ਖੰਡੂਰ ਸਾਹਿਬ ਗੁਰੂ ਨਾਨਕ ਦੀ ਗੱਡੀ ਤੇ, ਕੀ ਵੰਡ ਰਹੇ ਨੇ, ਕੀ ਦੇ ਰਹੇ ਨੇ, ਕਾਹਦੀ ਹੱਟ ਖੋਲੀ ਹੈ ਤੇ ਅਸੀਂ ਸੌਦਾ ਕੀ ਖਰੀਦਣ ਆਉਂਦੇ ਹਾਂ, ਹੱਟ ਕਾਹਦੀ ਹੈ, ਲਿਸਟ ਕਾਹਦੀ ਰੱਖੀ ਹੋਈ ਹੈ ਗੁਰੂ ਦੇਵ, ਸੌਦਾ ਕੀ ਖਰੀਦ ਰਹੇ ਹਾਂ ਅਸੀਂ। ਆਓ ਅਗਲੀ ਤੁਕ ਸੁਣੋ।
ਕਰਹੇ ਜੇ ਗੁਰ ਫੁਰਮਾਇਆ ਸਿਲ ਜੋਗ ਆਲੂਣੀ ਚੱਟੀ ਹੈ।
ਸ੍ਰੀ ਗੁਰੂ ਅੰਗਦ ਦੇਵ ਜੀ ਖੰਡੂਰ ਸਾਹਿਬ ਇਸ ਤਖ਼ਤ ਤੇ ਬੈਠ ਕੇ, ਇਸ ਹੱਟੀ ਤੇ ਬੈਠ ਕੇ ਕੀ ਕਰ ਰਹੇ ਨੇ, ਕਰੇ ਜੇ ਗੁਰ ਫੁਰਮਾਇਆ, ਉਹੀ ਕੁਝ ਕਰ ਰਹੇ ਨਾ ਜੋ ਗੁਰੂ ਨਾਨਕ ਨੇ ਹੁਕਮ ਕੀਤਾ, ਕਰੇ ਜੇ ਗੁਰ ਫੁਰਮਾਏ, ਆਪਣੇ ਕੋਲੋਂ ਨੀ ਕੁਝ ਵੀ ਕਰ ਰਹੇ। ਸ੍ਰੀ ਗੁਰੂ ਅੰਗਦ ਦੇਵ ਉਹੀ ਕਰ ਰਹੇ ਨੇ ਸਹਿਤੀ ਤੇ ਬੈਠੇ, ਤਖ਼ਤ ਤੇ ਬੈਠੇ, ਜੋ ਗੁਰ ਫੁਰਮਾਏ। ਅੱਧੀ ਤੁਕ, ਜੋ ਗੁਰ ਫੁਰਮਾਵੇ ਸਿੱਖ ਉਹੀ ਕਰੇ, ਇਹ ਸਿਖਾਲਾ ਨੀ, ਇਹ ਅਲੂਣੀ ਸਿਲ ਚਟਣੀ ਹੈ। ਅੱਜ ਕੇ ਆਖੋ ਸਤ, ਸਿਲ ਕਹੀਏ ਸਿਲਾ ਪੱਥਰ, ਇੱਥੇ ਬਥੇਰੇ ਛੱਪਦੇ ਫਿਰਦੇ, ਤੁਸੀਂ ਦੰਦਾਂ ਹੇਠ ਟੋਪੀਆਂ ਪਲਾਣੀਆਂ, ਵਿਟਾਮਿਨ ਸੀ, ਕੋਈ ਓਰੰਜ ਦਾ, ਕੋਈ ਕੁਝ, ਇੱਥੇ ਪੱਥਰ ਨੂੰ ਮੂੰਹ ਵਿਚ ਪਾ ਕੇ ਚੂਸੋ, ਚੂਸ ਲਓਗੇ, ਕੋਈ ਟੇਸਟ ਕੇ ਨੀ। ਸੇਲ ਜੋਗ ਅਲੂਣੀ ਚੱਟੀ ਹੈ, ਗੁਰੂ ਦੇ ਬਚਨਾਂ ਨੂੰ ਮੰਨਣਾ ਇਹ ਵੀ ਅਲੂਣੀ ਸੇਲ ਹੈ, ਜਿਹਦੇ ਵਿਚ ਲੂਣ ਨਹੀਂ ਹੈ, ਟੇਸਟ ਨਹੀਂ ਹੈ, ਸਵਾਦ ਨਹੀਂ ਹੈ, ਨਹੀਂ ਚੱਟੀ ਜਾਂਦੀ। ਭਾਵ ਗੁਰੂ ਦਾ ਬਚਨ ਹਰੇਕ ਤੋਂ ਨਹੀਂ ਮੰਨਿਆ ਜਾਣਾ। ਅੱਜ ਕੇ ਆਖੋ ਸਤ, ਬੀਬੀਆਂ ਨੀ ਸਤਨਾਮ ਬੋਲਦੀਆਂ, ਪਤਾ ਕਾਹਤੇ ਨੀ ਬੋਲਦੀਆਂ ਕਿ ਬਾਬੇ ਨੇ ਮਹੀਨੇ ਦਾ ਕੰਮ ਛੇੜਿਆ ਹੋਇਆ ਹੈ। ਅੱਜ ਕੇ ਆਖੋ ਸਤ, ਬੜੀਆਂ ਸਿਆਣੀਆਂ ਮੇਰੀਆਂ ਧੀਆਂ, ਵੀ ਜੇ ਬਾਬੇ ਨੇ ਦੋ ਕੁ ਦਿਨ ਰਹਿਣਾ ਹੁੰਦਾ ਕਹਿ ਵੀ ਦਿੰਦੇ ਤਾਂ ਮਹੀਨੇ ਦਾ ਕੰਮ ਛੇੜ ਪਿਆ। ਇਸ ਕਰਕੇ ਚੁੱਪੇ ਠੀਕ ਹੈ ਕੁੜੀਓ, ਕਹਿਦਿਆ ਕਰੋ ਅੱਜ ਕੇ ਆਖੋ ਸਤਨਾ। ਪ੍ਰੇਮੀਓ ਸਿਲ ਜੋਗ ਅਲੂਣੀ, ਇਹ ਲਹਿਣਾ ਜੀ ਨੇ ਚੱਟੀ, ਕਿੱਥੇ ਪੁੱਜ ਗਏ ਪਤਾ ਤੁਹਾਨੂੰ, ਤੁਹਾਡੇ ਇਤਿਹਾਸ ਵਿਚ, ਤੁਹਾਡਾ ਇਤਿਹਾਸ ਮੰਨੀ ਬੈਠਾ। ਗੁਰੂ ਨਾਨਕ ਵਰਗਾ ਗੁਰੂ ਨੀ ਤੇ ਲੈਣੇ ਵਰਗਾ ਸਿੱਖ ਨੀ ਦੂਜਾ, ਮੰਨ ਗਿਆ ਤੁਹਾਡਾ ਨਾਨਕ ਵਰਗਾ ਦੂਜਾ ਗੁਰੂ ਨੀ ਤੇ ਲੈਣੇ ਵਰਗਾ ਦੂਜਾ ਸਿੱਖ ਨੀ। ਸਿਲ ਜੋਗ ਅਲੂਣੀ ਚੱਟੀ ਬੈਠੇ ਨੇ,
ਲੰਗਰ ਚੱਲੇ ਗੁਰ ਸ਼ਬਦ ਹਰ, ਟੂਟ ਨਾ ਆਵੀ ਖੱਟੀ ਐ।
ਕੀ ਹੁਕਮ ਸੀ, ਖੀਰ ਪੂੜੇ ਗੁਲਾਬ ਜਾਮਣ ਇਹ ਬ੍ਰਹਮਿੰਗਨ ਦਾ ਬਣਿਆ ਹੋਇਆ ਤੂੰ ਬੇਸਣ ਛਕਾਈ ਸੰਗਤਾਂ ਨੂੰ, ਦਾਲਾਂ ਤੁੜ ਕੇ ਛਕਾਈ। ਗੁਰੂ ਨਾਨਕ ਦਾ ਹੁਕਮ ਸੀ ਤੂੰ ਗੁਰੂ ਦੇ ਸ਼ਬਦ ਦਾ ਲੰਗਰ ਚਲਾਉਣਾ ਹੈ। ਆਖੋ ਲੰਗਰ ਚੱਲੇ ਗੁਰ ਸ਼ਬਦ ਹਰ। ਇਹ ਬਚਨ ਕਰਕੇ ਤੋੜ ਦਿੱਤਾ ਸੀ ਗੁਰੂ ਦੇ ਸ਼ਬਦ ਦਾ ਲੰਗਰ। ਇੱਥੇ ਥੋੜਾ ਜਿਹਾ ਸਮਝ ਲਓ, ਦਾਲ ਵੀ ਬਥੇਰੇ ਸਟੋਰ ਭਰੇ ਪਏ, ਮਾਂ ਮੂੰਗੀ ਮਸਰੀ ਚੌਲ ਮਸਾਲੇ ਸਭ ਕੁਝ ਗਰੋਸਰੀ ਦੇ ਭਰੇ ਪਏ ਨੇ, ਲੰਗਰ ਵਿਚ ਵੀ ਲਿਆ ਕੇ ਰੱਖ ਦੋ ਸਟੋਰ ਭਰੇ ਪਏ ਨੇ ਲੰਗਰ ਹਾਲ ਵਿਚ। ਛਕਣ ਜੋਗਾ ਕਦ ਬਣੂਗਾ ਜਦ ਕੋਈ ਭੈਣ ਬੀਬੀ ਉਹਦੀ ਦਾਲ ਬਣਾਊਗੀ, ਜਦ ਆਟੇ ਦੇ ਫੁਲਕੇ ਬਣਾਊਗੀ, ਜਦ ਚੌਲਾਂ ਨੂੰ ਰਿੰਨ ਕੇ ਤੁਹਾਡੇ ਮੂਹਰੇ ਰੱਖੂਗੀ। ਇਹ ਹੈ ਸ਼ਬਦ ਦਾ ਭੰਡਾਰਾ, ਕਥਾ ਕੀਰਤਨ ਦੁਆਰਾ ਇਹਦਾ ਲੰਗਰ ਬਣ ਜਾਂਦਾ ਹੈ। ਅੱਜ ਕੇ ਆਖੋ ਏਦਾਂ ਨੀ ਪਤਾ ਲੱਗਣਾ, ਪੜ੍ਹੀ ਜਾਓ ਪੜ੍ਹਦੇ ਹੁਣ ਤਾਂ 500 ਸਾਲ ਹੋ ਗਏ, ਤੁਹਾਨੂੰ ਤਾਂ ਲੱਗਣਾ ਕੀ ਹੈ ਸਾਡੇ ਲਾਣੇ ਨੂੰ ਨੀ ਲੱਗਿਆ। ਦਾਲ ਕਦੇ ਦਾਲ ਨੀ ਬਣੂਗੀ ਜਦ ਤੱਕ ਬਣਾਈ ਨੀ ਜਾਵੇਗੀ ਕਿਸੇ ਵਿਧੀ ਦੇ ਨਾਲ। ਇਹ ਸ਼ਬਦ ਦਾ ਭੰਡਾਰਾ ਪਿਆ ਕੋਈ ਗੁਰੂ ਕੇ ਕੀਰਤਨ ਬਣਾ ਦਿੰਦੇ ਇਹਦਾ ਲੰਗਰ। ਬਿਰਲੇ ਬਿਰਲੇ ਹੈਗੇ ਕਦਰ ਕਰ ਲਿਆ, ਮੈਨੂੰ ਤਾਂ ਅੱਜ ਵੀ ਦੁੱਖ ਆਉਂਦਾ ਹੈ ਕਿ ਸਿੱਖ ਜਗਤ ਦੇ ਮਹਾਨ ਕੀਰਤਨੀ ਭਾਈ ਦਿਲਬਾਗ ਸਿੰਘ ਜੀ ਚੜ੍ਹਾਈ ਕਰ ਸੁਣਿਆ ਹੋਣਾ ਤੁਸੀਂ, ਭਾਈ ਦਿਲਬਾਗ ਸਿੰਘ ਗੁਲਬਾਗ ਸਿੰਘ ਦੋਏ ਭਾਈ ਇੱਕ ਹੈਗੇ ਆਨੰਦ, ਉਹਨਾਂ ਨੂੰ ਸ਼ਬਦ ਦਾ ਲੰਗਰ ਬਣਾਉਣਾ ਆਉਂਦਾ ਸੀ। ਮੇਰੀਆਂ ਧੀਆਂ ਬੈਠੀਆਂ ਕਈ ਤਾਂ ਫੋਰਨ ਕੰਟਰੀ ਚ ਆਈਆਂ, ਕਈ ਕੀ ਮੇਰੇ ਖਿਆਲ 90% ਕੁੜੀਏ ਤੁਹਾਨੂੰ ਪਾਣੀ ਹੱਥੀ ਰੋਟੀ ਨੀ ਪਕਾਉਣੀ ਆਉਂਦੀ ਹੋਣੀ, ਕੋਈ 70 ਸਾਲ ਦੀ ਬੇਬੇ ਹੀ ਪਕਾਊਗੀ। ਕੋਈ ਸਾਧਨਾ ਖਾਧੀ ਆ ਪਾਣੀ ਹੱਥੀ ਰੋਟੀ ਵੀ ਸੀ ਉਹ ਜਾ ਨੰਦੇ, ਹੁਣ ਦੀ ਕੁੜੀ ਨੀ ਪਕਾ ਸਕਦੀ, ਜਾਂ ਤਾਂ ਹੱਥਾਂ ਨਾਲ ਚਮੇੜ ਲੂਗੀ ਜਾਂ ਫਿਰ ਤਵੇ ਤੇ ਨੀ ਉਹਨੇ ਉਤਰਨਾ। ਬਸ ਆ ਹੈ ਪਾਣੀ, ਕੋਈ ਬਿਰਲੀ ਬੁੱਢੀ ਮਾਂ ਕਿਤੇ ਮਿੱਸੀ ਰੋਟੀ ਪਾਣੀ ਹੱਥੀ ਪਕਾ ਦੇਵੇ ਨਾ, ਖੀਰ ਕੜਾਹ ਵੀ ਉਨਾ ਸਵਾਦ ਨਹੀਂ ਹੁੰਦਾ ਜਿੰਨੀ ਉਹ ਪਾਣੀ ਹੱਥੀ ਰੋਟੀ ਸਵਾਦ। ਸਾਡੇ ਪੁਰਾਤਨ ਬਜ਼ੁਰਗਾਂ ਦੀ ਕਹਾਣੀ ਹੈ, ਕਹਾਵਤ ਹੈ ਕਿ ਲੋਕ ਬਾਗ ਬਗੀਚਾ ਲਾਉਣੇ ਆ ਖੇਤਾਂ ਵਿਚ, ਪਾਣੀ ਦਿੰਦੇ ਰੇ ਪਾਉਣੇ, ਧੀਆਂ ਭੈਣਾਂ ਲਾਉਣੀ ਹੈ ਲੰਗਰ ਦਾ ਅੱਗ ਦੇ ਵਿੱਚ, ਅੱਗ ਦੇ ਵਿੱਚ। ਇਹ ਜਿਹੜੀ ਰਸੋਈ ਤਿਆਰ ਕਰਨੀ ਹੈ ਇਹ ਚੁੱਲ੍ਹੇ ਉੱਤੇ ਬਗੀਚਾ ਲਾਉਣਾ ਹੈ। ਅੱਜ ਕੇ ਆਖੋ ਬਹੁਤ ਲੰਗਰ ਚੱਲੇ ਗੁਰ ਸ਼ਬਦ, ਆਪ ਬੈਠ ਕੇ ਕੀਰਤਨ ਕਰਨਾ, ਰਬਾਬੀਆਂ ਤੋਂ ਕੀਰਤਨ ਕਰਾਉਣਾ, ਆਪ ਗੁਰੂ ਮਹਾਰਾਜ ਨੇ ਸ਼ਬਦ ਦੀ ਕਥਾ ਕਰਨੀ। ਇਹ ਗੁਰੂ ਦੇ ਸ਼ਬਦ ਦਾ ਲੰਗਰ ਐਸਾ ਨਾ, ਅੱਜ ਭੋਗ ਪਿਆ ਅਖੰਡ ਪਾਠ ਵਾਲਿਆਂ ਦਾ ਉਹ ਆਪਣਾ ਲੈ ਕੇ ਆਏ ਰਾਸ਼ਨ, ਕੱਲ ਨੂੰ ਕੋਈ ਹੋਰ ਦੁੱਧ ਦੀਆਂ ਬਾਲਟੀਆਂ ਚੱਕੀ ਫਿਰੂਗਾ, ਪਰਸੋਂ ਨੂੰ ਕੋਈ ਹੋਰ ਦਾਲਾਂ ਦਾ ਥੈਲਾ ਲੈ ਕੇ ਆਊਗਾ, ਉਹ ਚੌਥੇ ਨੂੰ ਨੀ ਰਹਿਣਾ। ਆ ਗੁਰੂ ਦੇ ਸ਼ਬਦ ਦਾ ਲੰਗਰ ਹੈ, ਚਲਾਈ ਜਾਓ ਕਦੇ ਮੁੱਕਣਾ ਹੀ ਨੀ। ਅੱਜ ਕੇ ਆਖੋ ਸਤਿ ਤੋਟ ਨਾ ਆਵੇ ਖੱਟੀ, ਇਹ ਤੂੰ ਕੀ ਖੱਟੋਗੇ ਕਦੇ ਮੁੱਕਣੇ ਨਹੀਂ। ਗੁਰੂ ਦੇ ਸ਼ਬਦ ਦਾ ਲੰਗਰ ਬਣਾਉਣਾ ਆ ਜਾਵੇ, ਤਿਆਰ ਕਰਨਾ ਆ ਜਾਵੇ। ਇੱਕ ਸ਼ਬਦ ਦੇ ਇੱਕ ਤੁਕ ਦਿਓ, ਮੈਂ ਪਿਛਲੀ ਵਾਰ ਆਇਆ ਸੀ ਮੰਡ ਸਾਹਿਬ ਨੂੰ ਪਤਾ ਹੋਣਾ ਤੁਹਾਨੂੰ ਵੀ, ਮੈਂ ਇੱਕ ਤੁਕ ਤੇ ਹੀ 25 ਦਿਨ ਬੋਲਿਆ ਸੀ ਉਹ ਗੁਰਸਿੱਖ ਮੀਤ ਚੱਲੋ ਗੁਰ ਇੱਕ ਮਹੀਨਾ ਗੁਰਸਿੱਖ ਮੀਤ ਚੱਲੋ ਗੁਰਚਾਲੀ ਮੇਰੇ ਯਾਦ ਹੈ 4 ਸਾਲ। ਇਹ ਐਸਾ ਸ਼ਬਦ ਹੈ ਜਿਉਂ ਜਿਉਂ ਵਰਤੋਂਗੇ ਵਧੂਗਾ। ਲਿਖ ਦਿੱਤਾ ਮਹਾਰਾਜ ਨੇ ਤੋਟ ਨਾ ਆਵੇ ਵੱਧ ਦੋ ਜੀ, ਕਿਤੇ ਰੋਟੀਆਂ ਨੂੰ ਨਾ ਕਹਿ ਦਿਓ ਦਾਲ ਸਬਜ਼ੀ ਨੂੰ ਵੀ ਖੀਰ ਕੜਾਹ ਨੂੰ ਕਿਹਾ ਖਾਈ ਜਾਓ ਤੋਟ ਨਹੀਂ ਆਉਣੀ।
ਇਹ ਤਾਂ ਮੇਰੀਆਂ ਭੈਣਾਂ ਨੂੰ ਕਈ ਵਾਰ ਵਿੱਚ ਨੂੰ ਇਹ ਦੁਬਾਰਾ ਪਕਾਉਣੀਆਂ ਪੈਂਦੀਆਂ, ਕੁਛ
ਦਾਲ ਵਰਤਦੀ ਵਰਤਦੀ ਪਤੀਲਾ ਨਵਾਂ ਧਰਨਾ ਪੈਂਦਾ, ਛੇਤੀ ਧਰੋਂ ਮੁੱਕ ਚੱਲੀ। ਇਹ ਜਿਹੜੇ ਗੁਰੂ ਦੇ ਸ਼ਬਦ ਦਾ ਲੰਗਰ ਹੈ, ਇਹਨੂੰ ਮਹਾਰਾਜ ਕਹਿੰਦੇ ਨੇ ਖਾਵੇ ਖਰਚੇ
ਰਲ ਮਿਲ ਪਾਈ, ਕੱਲਾ ਨਹੀਂ ਤੁਸੀਂ ਰਲ ਮਿਲ ਕੇ ਸੰਗਤ ਵਿੱਚ ਖਾਵੇ ਖਰਚੇ।
ਜਿਉਂ ਜਿਉਂ ਸ਼ਬਦ ਦਾ ਲੰਗਰ ਵਰਤੋਂਗੇ, ਖਾਓਗੇ ਖਰਚੋਗੇ,
ਇਹ ਤੋਟ ਨਾ ਆਵੇ ਵੱਧ ਦੋ। ਪ੍ਰਮਾਣ ਲੈ ਲੋ, ਮੇਰੀ ਦੇਖਤ ਵਿੱਚ
ਕਿਸੇ ਕਿਸੇ ਪਿੰਡ ਵਿੱਚ ਮਹਾਰਾਜ ਦਾ ਸਰੂਪ ਹੁੰਦਾ ਸੀ।
ਮੇਰੇ ਆਣਦੇ ਬੈਠੇ ਹੋ, ਮੇਰੇ ਨਾਲ ਆਪਣੀਆਂ ਬੀਤੀਆਂ ਗੱਲਾਂ ਨੇ।
ਆਨੰਦ ਕਾਰਜ ਕਿਤੇ ਕਰਾਉਣ ਜਾਣਾ, ਗੁਰੂ ਮਹਾਰਾਜ ਦਾ ਸਰੂਪ ਕਿਸੇ ਪਿੰਡ ਤੋਂ ਲੈ ਕੇ ਆਉਣ। ਹਰ ਪਿੰਡ ਵਿੱਚ ਭੀੜ ਨਹੀਂ ਸੀ, ਗੁਰਦੁਆਰਾ ਨਹੀਂ ਸੀ। ਜਿਉਂ ਜਿਉਂ ਅਸੀਂ ਇਹ ਸ਼ਬਦ ਦਾ ਲੰਗਰ ਵਰਤਾਉਣ ਲੱਗੇ, ਅੱਜ ਵਰਲਡ ਵਿੱਚ ਕੋਈ ਮੁਲਕ ਹੈ ਹੀ ਨਹੀਂ ਜਿੱਥੇ ਸਿੱਖ ਹੋਣ ਤੇ ਗੁਰੂ ਮਹਾਰਾਜ ਦਾ ਗੁਰਦੁਆਰਾ ਨਾ ਹੋਵੇ। ਅੱਜ ਕੇ ਆਖੋ ਜਿੱਥੇ ਲੰਗਰ ਨਾ ਚੱਲਦਾ ਹੋਵੇ। ਜਿਉਂ ਜਿਉਂ ਖਰਚਿਆ, ਜਿਉਂ ਜਿਉਂ ਇਹਨੂੰ ਛਕਿਆ, ਤਿਉਂ ਤਿਉਂ ਵੱਧਦਾ ਹੀ ਜਾ ਰਿਹਾ, ਵੱਧਦਾ ਜਾ ਰਿਹਾ। ਕੋਈ ਜਗ੍ਹਾ ਦੇਖੀ ਹੋਣੀ ਹੈ ਜਿੱਥੇ ਨਹੀਂ, ਜਿੱਥੇ ਗੁਰਦੁਆਰਾ ਵੀ ਨਹੀਂ ਉੱਥੇ ਵੀ ਗੁਟਕਾ ਹੱਥ ਵਿੱਚ ਫੜ ਕੇ ਸਿੱਖ ਜਾਪ ਸਾਹਿਬ ਪੜ੍ਹਦੇ, ਨਿਤਨੇਮ ਕਰ, ਉੱਥੇ ਵੀ ਇਕੱਲੇ ਹੀ ਬੈਠੇ ਘਰ ਵਿੱਚ ਕੀਰਤਨ ਕਰ ਲੈਂਦੇ। ਇਸ ਸ਼ਬਦ ਦੇ ਲੰਗਰ ਵਿੱਚ ਇੱਕ ਬਰਕਤ ਹੈ, ਗੁਰੂ ਅੰਗਦ ਦੇਵ ਵਰਤਾ ਰਹੇ। ਚਲਾਤਾ ਗੁਰੂ ਨਾਨਕ ਦੇ ਕਹੇ ਤੋਂ ਸ਼ਬਦ ਦਾ ਲੰਗਰ ਖੰਡੂਰ ਸਾਹਿਬ, ਤੋਟ ਨਾ ਆਵੇ ਐਸੀ ਖੱਟੀ ਇਹ, ਬਾਕੀ ਦੀਆਂ ਖੱਟੀਆਂ ਨੂੰ ਵਰਤਣ ਲੱਗ ਜਾਓ ਘਟਣ ਲੱਗ ਜਾਣਗੀਆਂ। ਨਾਮ ਤੇ ਸ਼ਬਦ ਦੀ ਖੱਟੀ ਇਹਨੂੰ ਵਰਤਣ ਲੱਗ ਜਾਓ ਵਧਣ ਲੱਗ ਜਾਓ। ਉਹ ਗੁਰੂ ਅੰਗਦ ਦੇਵ ਜੀ ਕਰ ਰਹੇ ਹਨ,
ਖਰਚੇ ਦਿੱਤ ਖਸਮ ਦੀ ਆਪ ਕਹਿੰਦੀ ਖੈਰ ਦੁਪੱਟੀ ਹੈ।
ਪਰ ਗੁਰੂ ਅੰਗਦ ਦੇਵ ਜੀ ਇਹ ਨੀ ਕਹਿੰਦੇ ਮੈਂ ਵਰਤਾ ਰਹੇ, ਮੈਂ ਲੰਗਰ ਲਾਏ, ਕਿੱਥੇ ਪੁੱਜੇ ਹੋਏ ਨੇ, ਮੇਰੇ ਖਸਮ ਗੁਰੂ ਨਾਨਕ ਦੇ ਉਹਦੀ ਬਰਕਤ, ਮੈਂ ਉਹਦਾ ਦਿੱਤਾ ਖਰਚ ਦੇ, ਖਰਚੇ ਦਿੱਤ ਖਸਮ ਦੀ। ਇਹੀ ਖਸਮ ਸ਼ਬਦ ਇੱਕ ਵਾਰ ਫੇਰ ਆਇਆ ਗੁਰੂ ਨਾਨਕ ਖਾਤਰ, ਇਸੇ ਵਾਰ ਵਿੱਚ, ਪਏ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਘਾਲੀ। ਉੱਥੇ ਵੀ ਖਸਮ ਗੁਰੂ ਨਾਨਕ ਆਊਗਾ, ਅੱਗੇ ਤੋਂ ਕਹੂਗੀ। ਗੁਰੂ ਅੰਗਦ ਦੇਵ ਜੀ ਕਹਿੰਦੇ, ਇੱਥੇ ਤਾਂ ਕਈ ਫੋਨ ਕਰਦੇ ਸੁਣੇ ਮੈਂ, ਅੱਜ ਸਾਡਾ ਲੰਗਰ ਹੈ ਵੀ ਗੁਰਦੁਆਰੇ ਜ਼ਰੂਰ ਆਇਓ। ਬਸ ਸਿੱਖੋ, ਔਰ ਫੋਨ ਕਰਨੇ ਵੀ ਪੈਣੇ ਤੁਹਾਨੂੰ, ਜੇ ਕੋਈ ਬੁਲਾਵੇ ਨਾ ਤੁਸੀਂ ਆਉਂਦੇ ਵੀ ਨਹੀਂ। ਅੱਜ ਖੇ ਕੋਈ ਸਤਨਾਮ, ਇਹਦਾ ਲੰਗਰ ਹੋਵੇ ਤੇ ਹਾਲ ਫੁੱਲ, ਲੰਗਰ ਨਹੀਂ ਤੇ ਫਿਰ ਤਾਂ ਸ਼ਬਦ ਦਾ ਹੀ ਛਕਣ ਕੋਈ ਬਿਰਲਾ ਬਿਰਲਾ। ਸ੍ਰੀ ਗੁਰੂ ਅੰਗਦ ਦੇਵ ਜੀ 24 ਘੰਟੇ ਲੰਗਰ, ਪਤਾ ਕੀ ਮਰਜ਼ਾਦਾ ਹੋ ਗਈ ਸੀ, ਗੱਡੇ ਭਰ ਭਰ ਕੇ ਸੰਗਤ ਰਸਤਾ ਦੇ ਲਿਆਉਂਦੀ ਸੀ ਖੰਡੂਰ ਸਾਹਿਬ, ਅੰਦਰ ਨਹੀਂ ਸੀ ਆਉਣ ਦਿੰਦੇ। ਪਹਿਲਾਂ ਆ ਚੁੱਕਿਆ ਉਹਨੂੰ ਵਰਤਣ, ਉਹ ਲਾ ਦੇਣ, ਗੱਡੇ ਲਈ ਖੜੇ ਰਹਿੰਦੇ ਸੀ ਜ਼ਿਮੀਦਾਰ ਸਿੱਖ, ਵਾਰੀ ਨਹੀਂ ਸੀ ਆਉਂਦੀ ਰਸਤਾ ਅੰਦਰ ਰੱਖਣ ਵਾਸਤੇ। ਕਿਹਦਾ ਹੁਕਮ, ਕਿਹਦੀ ਬਰਕਤ, ਤੁਸੀਂ ਵੀ ਕਹਿ ਦਿਓ। ਇਹ ਕਦੇ ਵੀ ਨਾ ਸੋਚਿਓ ਮੈਂ ਲੰਗਰ ਦੀ ਸੇਵਾ, ਤੇ ਮੈਂ ਅਰਦਾਸੀਆਂ ਨੂੰ ਵੀ ਬੇਨਤੀ ਕਰਦਾ, ਇਹ ਸ਼ਬਦ ਘੱਟ ਵਰਤਿਆ ਕਰੋ, ਫਲਾਣੇ ਨੇ ਅਖੰਡ ਪਾਠ ਕਰਾਇਆ, ਹੈਂਗੇ ਆਪਾਂ ਅਖੰਡ ਪਾਠ ਕਰਾਉਣ ਜੋਗੇ, ਹੈਂਗੇ ਸੇਵਾ ਕਰਨ ਜੋਗੇ। ਪੜ੍ਹੋ ਸ਼ਬਦ ਹਜ਼ਾਰੇ, ਪਤਾ ਲੱਗੇ ਤੁਹਾਨੂੰ, ਸਰਬੰ ਸਾਚਾ ਏਕ ਹੈ, ਦੂਜਾ ਨਾਹੀ ਕੋਈ। ਹੋਏ ਤਾਂ ਕਿ ਸੇਵਾ ਸੋ ਕਰੇ ਜਿਸ ਨੂੰ ਨਜ਼ਰ ਕਰੇ। ਆਪਾਂ ਕੌਣ ਹੈ ਸੇਵਾ? ਤੂੰ ਕਿਸੇ ਨੂੰ ਲੰਗਰ ਛਕਾਵੇਂ? ਮੰਗਤਾ ਦਾਨੀ ਬਣਿਆ ਫਿਰਦਾ 24 ਘੰਟੇ ਦਾ। ਤੂੰ ਕਿਸੇ ਦੀ ਸੇਵਾ ਕਰੇ ਕਿ ਮੈਂ ਕਰ ਦੇਣਾ ਕਿਹੜਾ ਜਿਹਾ ਬਚਨ ਕਹਿਣ ਲੱਗੇ। ਇਹ ਹੱਥ ਤੇਰੇ ਨਾਲ ਲੱਗੇ ਹੋਏ ਨੇ, ਹੈਗੇ ਨਾ ਜੁੜੇ। ਗੁਰੂ ਦੀ ਕਿਰਪਾ ਨਾ ਹੋਵੇ ਤੇਰਾ ਹੱਥ ਤੇਰੇ ਮੂੰਹ ਚ ਬੁਰਕੀ ਨਹੀਂ ਪਾ ਸਕਦਾ। ਅੱਜ ਕੇ ਆਖੋ ਹੈਗੇ ਤੁਹਾਡੇ ਸਾਹਮਣੇ ਹੱਥ ਹੈਗੇ, ਮੂੰਹ ਨਹੀਂ ਧੋ ਸਕਦੇ। ਗਲਾਸ ਫੜ ਕੇ ਪਾਣੀ ਦਾ ਮੂੰਹ ਨਹੀਂ ਲਾ ਸਕਦੇ। ਕਹੋ ਮੇਰੇ ਹੱਥ ਹੈ ਖੜਾ ਰੋਟੀ, ਪਾ ਮੇਰੇ ਚੱਗਾ। ਇਹ ਪੈਰ ਤੇਰੇ ਲੱਗੇ ਹੋਏ ਹੈ, ਉਹਦੀ ਕਿਰਪਾ ਨਾਲ ਤੂੰ ਬਿਨਾਂ ਤੂੰ ਤੁਰ ਨਹੀਂ ਸਕੇ। ਕੋਈ ਚੱਕ ਕੇ ਹੀ ਤੇਰੀ ਲੱਤ ਦੂਜੇ ਪਾਸੇ ਕਰੂ। ਤੇਰੇ ਅੰਗ ਤੇਰੀ ਸੇਵਾ ਨਹੀਂ ਕਰ ਸਕਦੇ ਉਹਦੀ ਕਿਰਪਾ ਬਿਨਾਂ। ਤੂੰ ਲੋਕਾਂ ਦੀ ਸੇਵਾ ਕਰਦਾ ਫਿਰਦਾ ਅੱਜ ਕੇ ਆਖੋ ਸਾਧਨਾ, ਤੂੰ ਲੋਕਾਂ ਨੂੰ ਲੰਗਰ ਲਾਉਂਦਾ ਫਿਰਦਾ। ਇਹ ਤਾਂ ਮਹਾਰਾਜ ਕਹਿੰਦੇ ਕੋਈ ਸੇਵਾ ਕਰੂ ਜਿਸ ਕੋ ਨਦਰ ਕਰੇ ਉਹਦੀ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਖਰਚੇ ਦਿੱਤ ਖਸਮ ਦੀ, ਇਹ ਗੁਰੂ ਨਾਨਕ ਖਸਮ ਦੀ ਕਿਰਪਾ ਉਹ ਤੁਹਾਡੇ ਤੇ ਵੀ ਹੈਗੀ। ਇੱਥੇ ਰਹਿਣਾ 24 ਘੰਟੇ ਕੌਲੀਆਂ ਗਲਾਸ ਖੜਕਦੇ ਹੀ ਰਹਿਣੇ ਥਾਲ ਲੰਗਰ ਚ, ਕੋਈ ਸਮਾਂ ਹੋਈ ਨੀ। 10-11 ਵਜੇ ਆਈ ਦਾ ਉਧਰੋਂ ਐਨ ਖੜਕਾ ਹੋ ਰਿਹਾ ਲੰਗਰ ਚ। ਮੇਰਾ ਖਿਆਲ 2:30 ਵਜੇ ਹੀ ਨਾ ਸਾਡੇ ਗ੍ਰੰਥੀਆਂ ਦੇ ਲੰਗਰ ਵਿਚ ਫੇਰ ਖੜਕਾ ਹੋ ਰਿਹਾ। ਮੈਨੂੰ ਤਾਂ ਪਤਾ ਨੀ ਲੱਗਦਾ ਵੀ ਕਦੇ ਹੀਟਰ ਬੰਦ ਵੀ ਹੁੰਦਾ ਹੋ। ਇਹ ਕਿਹਦੀ ਕਿਰਪਾ ਹੈ? ਟੋਟ ਨਾ ਆਵੇ ਕਿਹਦੀ ਕਿਰਪਾ ਹੈ? ਇਹ ਦੁਨੀਆਂ ਵਿਚ ਸਿੱਖੋ ਜਿੰਨੇ ਤੁਹਾਡੇ ਲੰਗਰ ਚੱਲ ਰਹੇ ਨੇ, ਇਹ ਬਾਬੇ ਨਾਨਕ ਦੀ 20 ਰੁਪਏ ਦੀ FD ਬਣੀ ਹੋਈ, ਉਹਦਾ ਵਿਆਜ ਹੈ। ਜਿਹੜੀ ਝੂੜਕਾ ਨੇ ਸੱਚਾ ਸੌਦਾ ਲੰਗਰ ਚੁਕਾ ਤਾ ਮਹਾਂਪੁਰਸ਼ ਉਹਨੇ ਬਣਾਈ ਉਹ 20 ਦੀ, ਕਿਤੇ 40 ਦੀ ਬਣਾ ਦਿੰਦਾ ਨਾ, ਕਿਤੇ ਰੱਖਣ ਨੂੰ ਜਗ੍ਹਾ ਨੀ ਸੀ ਰਹਿਣੀ। ਅੱਜ ਕੇ ਸਤਨਾਮ ਉਹਦਾ ਜੇ ਬਣਾਏ 20 ਦੀ ਗਿਆ, ਜੇ ਕਿਤੇ 40 ਦੀ FD ਬਣਾ ਦਿੰਦਾ, ਮਕਾਨ ਨਵੇਂ ਬਣਾਉਣੇ ਪੈਂਦੇ, ਕਿੱਥੇ ਬੋਰੀਆਂ ਰੱਖਦੇ। ਧੰਨ ਗੁਰੂ ਅੰਗਦ ਦੇਵ ਜੀ, ਖਰਚੇ ਦਿੱਤ ਖਸਮ ਦੀ, ਆਪ ਖੇਂਦੀ ਕੈਸੇ ਬਚਨ। ਆਪ ਵੀ ਛਕ ਰਹੇ ਨੇ, ਆਪ ਵੀ ਵਰਤ ਰਹੇ ਨੇ। ਖੈਰ ਦਪੱਟੀ ਹੈ, ਖੈਰ ਕਹੀਏ ਆਏ ਗਏ ਨੂੰ ਲੰਗਰ ਛਕਾਉਣਾ, ਖੈਰ ਪਾਉਣੀ। ਦਪੱਟੀਏ ਦਾ ਕੀ ਮਤਲਬ ਹੈ? ਹੌਲੀ ਨੀ, ਦਬਾ ਦਬ ਲਗਾਤਾਰ ਦਪੱਟੀ ਹੈ, ਕੋਈ ਟਾਈਮ ਹੀ ਨੀ ਕਿ ਜਦੋਂ ਲੰਗਰ ਬੰਦ ਹੋਵੇ। ਆਪ ਵੀ ਵਰਤ ਰਹੇ ਨੇ ਸ਼ਬਦ ਦਾ ਲੰਗਰ, ਤੇ ਆਏ ਗਏ ਨੂੰ 24 ਘੰਟੇ ਦਬਾ ਦਬ। ਕਾਦੀ ਖੈਰ? ਸ਼ੇਖ ਫਰੀਦਾ ਖੈਰ ਦੀ ਜੈ ਬੰਦਗੀ, ਸ਼ਬਦ ਦੀ ਖੈਰ, ਸ਼ਬਦ ਦੇ ਲੰਗਰ ਦੀ ਭੀਖ ਦੇ ਰਹੇ ਨੇ। ਦਬਟੀਏ ਕਹੀਏ ਦਬਾ ਦਬ ਲਗਾਤਾਰ, ਆਸ ਲਾ ਲਈ ਜਲਦੀ ਜਲਦੀ।
ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀ ਐ।
ਹੋਰ ਕੀ ਹੋ ਰਿਹਾ ਖੰਡੂਰ ਸਾਹਿਬ? ਖਸਮ ਫੇਰ ਆ ਗਿਆ, ਅਕਾਲ ਪੁਰਖ ਗੁਰੂ ਨਾਨਕ ਦੀ ਉਹ ਸਿਫਤ ਹੋ ਗਈ, ਹੋਰ ਨੀ ਗੱਲ ਕੋਈ। ਤੁਹਾਨੂੰ ਵੀ ਬੇਨਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਥੇ ਪ੍ਰਕਾਸ਼ ਹੋਣ, ਵਾਧੂ ਬਾਹਰਲੀਆਂ ਗੱਲਾਂ ਬੋਲਣ ਤੋਂ ਸੰਕੋਚ ਕਰਿਆ। ਸਮੁੰਦਰ ਪਏ ਛੱਪੜੀਆਂ ਚ ਕਾਹਨੂੰ ਵੜਦੇ ਫਿਰਦੇ ਹੋ? ਅੱਜ ਕੇ ਆਖੋ ਸੋਈ ਸਰਵਰ ਟੂੰਡ ਲਓ, ਜਿੱਥੋਂ ਲੱਭੀ ਵੱਥ ਛੱਪੜ ਟੂੰਡੇ ਕਿਆ ਮਿਲੇ ਚਿੱਕੜ ਡੂਬੇ।
ਉੱਥੇ ਕੀ ਚੱਲ ਰਿਹਾ ਹੈ?
ਇੱਕੋ ਬਸ ਹੋਵੇ ਸਿਮਤ ਖਸਮ ਦੀ, ਖਸਮ ਮਾਲਕ ਸ੍ਰੀ ਗੁਰੂ ਨਾਨਕ, 24 ਘੰਟੇ ਉਸੇ ਦੀ ਸਿਮਰ, ਤੇਰੀ ਕਿਰਪਾ ਨਾਲੇ ਲੰਗਰ ਚੱਲ ਰਿਹਾ, ਤੇਰੀ ਕਿਰਪਾ ਨਾਲੇ ਮੇਰੀ ਦੋਹਾਂ ਲੋਕਾਂ ਵਿੱਚ ਦੋਹੀ ਫਰੀ ਪ੍ਰਸਿੱਧੀ ਹੋਈ। ਹੋਵੇ ਸਿਮਤ ਖਸਮ ਦੀ, ਨੂਰ ਅਰਸੋਂ ਪੁਰਸੋਂ ਚਟੀਏ, ਚਟੀਏ ਕਹੀਏ ਛਿੜਕਣਾ, ਇਹ ਇਸਲਾਮੀ ਧਰਮ ਵਿੱਚ ਇੱਕ ਸ਼ਰ੍ਹਾ ਹੈ ਉਹਨਾਂ ਦੀ, ਇਹ ਖੁਦਾਵੰਦ ਕਰੀਮ ਸੱਤਵੇਂ ਆਕਾਸ਼ ਤੇ ਬੈਠਾ ਹੈ। ਮੁਸਲਮਾਨ ਵੀਰੇ ਮੰਦਰ ਬੈਠਾ ਕਾਹਦੇ ਪਰ ਹੈ? ਕੁਰਸੀ ਦੇ ਉੱਤੇ। ਨੂਰ ਕਹਿੰਦੇ ਪ੍ਰਕਾਸ਼ ਆਪਣੀ ਕਿਰਪਾ ਸੱਤਵੇਂ ਆਕਾਸ਼ ਤੇ ਕੁਰਸੀ ਤੇ ਬੈਠਾ, ਜਿੱਥੇ ਮੁਸਲਮਾਨ ਵੀਰ ਉਹਦੀ ਸਿਫਤ ਕਰਦੇ ਨੇ, ਨਿਵਾਜ਼ ਪੜ੍ਹਦੇ ਨੇ, ਉੱਥੇ ਆਪਣਾ ਨੂਰ ਵਰਸਾਉਂਦਾ, ਆਪਣੀ ਰੋਸ਼ਨੀ ਦਿੰਦਾ। ਇਹ ਇਸਲਾਮ ਧਰਮ ਦਾ ਮਤ ਹੈ, ਠੀਕ ਹੈ ਉਹਨਾਂ ਦਾ। ਨੂਰ ਅਰਸੋਂ ਕੁਰਸੋਂ, ਤੇ ਰਾਏ ਬਲਵੰਡ ਜੀ ਕਹਿੰਦੇ ਕਾਹਨੂੰ ਸੱਤਵੇਂ ਆਕਾਸ਼ ਤੇ ਚੜ੍ਹਨਾ, ਖੰਡੂਰ ਸਾਹਿਬ ਖੁਦਾ ਬੈਠਾ, ਖਲੂਰ ਸਾਹਿਬ ਗੁਰੂ ਅੰਗਦ ਬੈਠੇ, ਜਿੰਨੀ ਸੰਗਤ ਆਉਂਦੀ ਏ ਬਾਣੀ ਦਾ ਪ੍ਰਕਾਸ਼ ਨੂਰ ਉੱਪਰ ਛਿੜਕ ਰਹੇ, ਰੋਸ਼ਨੀ ਦੇ ਰਹੇ। ਨੂਰ ਅਰਸੋਂ ਕੁਰਸੋਂ, ਚੰਦਰਮਾ ਤੇ ਚੰਦਰਮਾ ਤੇ ਸੂਰਜ ਦੀ ਟਿਕੜੀ ਵਿੱਚੋਂ ਨੀ ਨੂਰ, ਗੁਰੂ ਨਾਨਕ ਨੂੰ ਇਹਨਾਂ ਸੂਰਜਾਂ ਤੋਂ ਕੀ ਲੈਣਾ, ਇਹਨਾਂ ਚੰਦਰਮਾ ਤੋਂ ਕੀ ਲੈਣਾ? ਉਹ ਤਾਂ ਜਿਉਂ ਘਰ ਸੂਰਜ ਨਿਕਲਿਆ ਤਾਰੇ ਛਪੇ ਅਨੇਰ। 24 ਘੰਟੇ ਸੰਗਤਾਂ ਦੇ ਉੱਤੇ ਬਾਣੀ ਦਾ ਸ਼ਬਦ ਦਾ ਨੂਰ ਪ੍ਰਕਾਸ਼ ਬਖਸ਼ ਬੈਠੇ ਛਿੜਕ ਰਹੇ ਹਨ।
ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀ ਹੈ।
ਇਹ ਤੁਕਾਂ ਆਪਾਂ ਮਹਾਰਾਜ ਦੇ ਪ੍ਰਕਾਸ਼ ਸੁਖਾਸਣ ਸਮੇਂ ਪੜ੍ਹਦੇ, ਪਰਥਾਏ ਨੇ ਇਹ ਤੁਕਾਂ ਹੁਣ ਤੁਸੀਂ ਪੜ੍ਹੇ ਲਈਆਂ। ਕਿਹਦੇ ਪ੍ਰਥਾਏ ਨੇ? ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਥਾਏ। ਰਾਏ ਬਲਵੰਡ ਜੀ ਕਹਿੰਦੇ ਨੇ ਕਿਉਂ ਕਿਹਾ ਹੈ ਐਵੇਂ? ਖੰਡੂਰ ਸਾਹਿਬ ਜਦੋਂ ਸ੍ਰੀ ਗੁਰੂ ਅੰਗਦ ਦੇਵ ਅੰਮ੍ਰਿਤ ਵੇਲੇ ਆਪਣੇ ਕਮਰੇ ਵਿੱਚੋਂ ਨਿਤਨੇਮ ਕਰਕੇ ਨਿਕਲਦੇ ਸੀ, ਇਸ ਤੋਂ ਗੁਦਾਰ ਸੁਣਿਓ, ਤੁਰ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ। ਜਦੋਂ ਗੁਰਦੇਵ ਬਾਹਰ ਆਉਂਦੇ ਸੀ ਨਾ ਸਿਮਰਨ ਕਰਕੇ ਸੰਗਤ ਵਿੱਚ ਨੂੰ, ਉਹ ਜਿਹੜਾ ਰਸਤਾ ਸੀ ਨਾ ਗੱਡਿਆਂ ਤੇ ਲੱਦ ਕੇ ਕਨੇੜੀ ਚੁੱਕ ਚੁੱਕ ਕੇ, ਉਹ ਮਰੀਜ਼ ਰੋਗੀ ਜਿਨ੍ਹਾਂ ਨੂੰ ਹਕੀਮਾਂ ਨੇ ਜਵਾਬ ਦੇ ਦਿੱਤਾ ਖਤਮ, ਉਹਨਾਂ ਰੋਗੀਆਂ ਨੂੰ ਗੁਰੂ ਅੰਗਦ ਦੇਵ ਜੀ ਦੇ ਰਸਤੇ ਵਿੱਚ ਪਾ ਦਿੰਦੇ ਹੁੰਦੇ ਸੀ ਖੰਡੂਰ ਸਿੰਘ। ਕਿੱਥੇ ਤੂੰ ਕੁਚਾਰੀ ਇਹ ਪੜ੍ਹੀ ਜਾਓ, ਨਿਤ ਪੜ੍ਹਦੀ ਹੈ। ਤੂੰ ਡਿੱਠਾ ਸੱਚਾ ਪਾਤਸ਼ਾਹ ਮਲ ਜਨਮ ਜਨਮ ਰਸਤੇ ਵਿੱਚ ਪਾ ਦਿੰਦੇ ਸੀ। ਬੇਆਸ ਰੋਗੀ ਜਿਹੜੇ ਆਪ ਉੱਠ ਬੈਠ ਨਹੀਂ ਸੀ ਸਕਦੇ, ਗੱਡਿਆਂ ਤੇ ਲਦਕੇ ਲਿਆਉਂਦੇ ਸੀ ਰੋਜ। ਜਦੋਂ ਗੁਰਦੇਵ ਗੁਰੂ ਅੰਗਦ ਦੇਵ ਜੀ ਆਉਂਦੇ ਸੀ ਨਾ, ਜਿਨ੍ਹਾਂ ਜਿਨ੍ਹਾਂ ਉੱਤੇ ਉਹਨਾਂ ਦੀ ਨਿਗਾਹ ਪੈ ਜਾਂਦੀ ਸੀ, ਉੱਠ ਕੇ ਘਰ ਨੂੰ ਚਲੇ ਜਾਂਦੇ ਸੀ। ਆਖੋ ਇਹ ਇੱਕ ਦਿਨ ਦਾ ਕੰਮ ਨਹੀਂ ਸੀ ਖੰਡੂਰ ਸਾਹਿਬ, ਨਿਤ ਦਾ ਕੰਮ ਸੀ। ਜਿਨ੍ਹਾਂ ਉੱਤੇ ਤੂੰ ਡਿੱਠੇ ਅਰਥ ਕਰਦੇ ਨੇ, ਤੈਨੂੰ ਦੇਖਣ ਕਰਕੇ ਦੁੱਧ ਦੇ ਸਪੈਲਿੰਗ ਪੜੇ, ਉਹ ਕਦੇ ਪਤਾ ਲੱਗੇ। ਜਿਨ੍ਹਾਂ ਉੱਤੇ ਤੇਰੀ ਦ੍ਰਿਸ਼ਟੀ ਪੈ ਜਾਂਦੀ ਸੀ, ਜਿਨ੍ਹਾਂ ਨੂੰ ਤੁਸੀਂ ਦੇਖ ਲੈਂਦੇ ਸੀ, ਜਦੋਂ ਨਿਤਨੇਮ ਕਰਕੇ ਨਿਕਲਦੇ ਸੀ, ਅਸਾਧ ਰੋਗੀ ਖੰਡੂਰ ਸਾਹਿਬ ਤੋਂ ਰਾਜੀ ਹੋ ਕੇ ਤੁਰ ਕੇ ਚਲੇ ਜਾਂਦੇ ਸਨ।
ਸੱਚ ਦੇ ਗੁਰ ਫਰਮਾਇਆ ਕਿਉਂ ਏਦੂ ਬੋਲੋ ਹਟੀ ਹੈ।
ਇੱਥੇ ਤੱਕ ਗੁਰੂ ਅੰਗਦ ਦੇਵ ਦੀ ਮਹਿਮਾ ਕਿਉਂ ਪੁੱਜੀ? ਐਡੀ ਮਹਿਮਾ ਜਿਹਨੂੰ ਦੇਖ ਲੈਣ ਤੇ ਦੁੱਖ ਦਰਦ ਪਾਸ 24 ਘੰਟੇ ਲੰਗਰ ਟੋਟੇ ਨਹੀਂ ਆ ਰਹੀ, ਨੂਰ ਪ੍ਰਕਾਸ਼ ਕਿਰਪਾ ਦਾ ਮੀਂਹ ਪਾ ਰਿਹਾ ਸੰਗਤ ਉੱਤੇ, ਕਿਉਂ ਪੁੱਜੀ? ਸਮਝ ਆ ਕੇ ਮੰਨ ਲਿਓ, ਹੋਰ ਕੋਈ ਕਰਾਮਾਤ ਨਹੀਂ ਕਰੇ ਜੇ ਗੁਰ ਫਰਮਾਇਆ। ਗੁਰੂ ਅੰਗਦ ਦੇਵ ਜੀ ਨੇ ਉਹੀ ਕੁਝ ਕੀਤਾ ਜੋ ਗੁਰੂ ਨਾਨਕ ਨੇ ਹੁਕਮ ਕੀਤਾ। ਅੱਜ ਕੇ ਆਖੋ ਕਰੇ ਉਹੀ ਕੀਤਾ, ਜੇ ਮੁਰਦੇ ਖਾਣ ਨੂੰ ਕਹਿਤਾ ਉਹ ਵੀ ਤਿਆਰੀ ਕਰਨੀ, ਜੇ ਗੰਦੇ ਟੋਭੇ ਵਿੱਚੋਂ ਗੜਬਾ ਕੱਢਣ ਨੂੰ ਕਹਿਤਾ ਛਾਲ ਮਾਰ ਦਿੱਤੀ, ਜੇ ਅੱਧੀ ਰਾਤ ਕੱਪੜੇ ਧੋਣ ਨੂੰ ਕਹਿਤਾ ਉਹ ਵੀ ਕਰੇ। ਇਹ ਬਰਕਤਾਂ ਸਾਡੇ ਕੋਲ ਵੀ ਆ ਸਕਦੀਆਂ ਨੇ ਜੇ ਅਸੀਂ ਗੁਰੂ ਦਾ ਕਿਹਾ ਹੋਇਆ ਕਰਨ ਲੱਗ ਜਾਈਏ। ਸੁਣਿਆ ਹੈ, ਸੁਣਾਇਆ, ਪੂਰਾ ਨੂੰ ਕਿਹਾ ਕਰਿਆ ਕਰ, ਖੁਦ ਨੀ ਜਦ ਤੂੰ ਖੁਦ ਨੀ ਕਰਦਾ ਤੇਰਾ ਕਹਿਆ ਹੋਇਆ ਹੋਰ ਕਾਹਨੂੰ ਕਰਨਗੇ? ਅੱਜ ਕਿਹਾ ਕੁਛ ਅਮਰ ਉਪਦੇਸ਼ ਹੈ, ਆਪ ਨਾ ਕਰੇ ਆਵਤ ਜਾਵਤ ਜਨਮ। ਗੁਰੂ ਅੰਗਦ ਦੀ ਇੱਥੇ ਤੱਕ ਵਡਿਆਈ ਲੈਣੇ ਦੀ, ਤੁਹਾਨੂੰ ਪਤਾ ਹੀ ਹੈ ਲੈਣਾ ਜੀ ਕੇਵਲ 7 ਸਾਲ ਰਹੇ ਗੁਰੂ ਨਾਨਕ ਕੋਲ, ਕੇਵਲ 7 ਸਾਲ। ਏਡੀ ਪਦਵੀ, ਇੱਕੋ ਗੱਲ ਸੀ ਵਿੱਚ ਹੁਕਮ ਮੰਨਿਆ ਹੋਵੇ। 7 ਸਾਲ ਦੇ ਵਿੱਚ ਬਾਬਾ ਲਹਿਣਾ ਉੱਥੇ ਪੁੱਜ ਗਿਆ, ਇੱਕ ਹੱਟੀ ਕਰਨ ਵਾਲਾ ਵਪਾਰੀ, ਹੱਟੀ ਕਰਦੇ ਸੀ ਖੰਡੂਰ ਵਿੱਚ, ਬਸ ਦਾ ਪਿੰਡ ਆਪਣਾ ਵੀ ਉਜੜ ਗਿਆ। ਮੱਤੇ ਕੀ ਸ਼ਰਾਮ ਮੁਕਤਸਰ ਤੋਂ 9 ਮੀਲ ਪਰੇ ਉਜੜ ਗਏ ਸੀ, ਜਨਮ ਦਾ ਪਿੰਡ ਬਾਬੇ ਲੈਣੀ ਜੀ। ਫਿਰ ਜਿੱਥੇ ਵਿਆਹੇ ਹੋਏ ਖੰਡੂਰ ਸਾਹਿਬ ਤੋਂ 4 ਕੋਤੇ ਪਿੰਡ ਸੰਗਰ, ਉਹ ਵੀ ਦਰਿਆ ਨੇ ਰੋੜ ਦਿੱਤਾ, ਉੱਥੇ ਵੀ ਹੱਟੀ ਕੀਤੀ ਹੈ ਤੁਹਾਡੀ ਅੰਗਦ ਦੇਵ ਜੀ। ਦੋਵੇਂ ਪਿੰਡ ਢਹਿ ਗਏ, ਫਿਰ ਖੰਡੂਰ ਆ ਕੇ ਹੱਟੀ ਕੀਤੀ ਸੀ। ਹੱਟੀ ਕਰਨ ਵਾਲਾ, ਨੂਣ ਤੇਲ ਵੇਚਣ ਵਾਲਾ ਕਿੱਥੇ ਪੁੱਜ ਗਿਆ? ਹਏ ਕਬੂਲ ਖਸਮ ਨਾਲ, ਗੁਰੂ ਨਾਨਕ ਦੇ ਦਰ ਤੇ ਕਬੂਲ ਹੋ ਗਿਆ ਲੈਣਾ। ਕਿਉਂ ਹੋ ਗਿਆ? ਕਰੇ ਜੇ ਗੁਰ ਫਰਮਾਇਆ, ਉਹੀ ਕੁਝ ਕਰਦੇ ਰਹੇ ਜੋ ਗੁਰੂ ਨਾਨਕ ਕਹਿੰਦਾ ਰਿਹਾ। ਆਖੋ ਸਭ, ਹੁਣ ਆਪਾਂ ਨਿਗਾਹ ਮਾਰ ਲਓ, ਗੁਰੂ ਨਾਨਕ ਦਾ ਕਿਹਾ ਬਹੁਤ ਵਾਰ ਸੁਣੇ, ਬਹੁਤ ਵਾਰ ਵੀ ਮੈਂ ਨਾ ਕਹਾਂ ਨਿਤ ਸੁਣਦੇ, ਪਰ ਕਦੇ ਜੋ ਗੁਰੂ ਨਾਨਕ ਨੇ ਕਿਹਾ ਉਹ ਕਰਿਆ ਕਿ ਨਾ ਕਰਿਆ? ਬਾਬਾ ਲਹਿਣਾ ਜੀ ਇੱਥੇ ਕਿਵੇਂ ਪੁੱਜ ਗਏ? ਕਰੇ ਜੇ ਗੁਰ ਫਰਮਾਇਆ, ਕਿਉਂ ਏਦੋਂ ਬੋਲੋ ਹੱਟੀ? ਉਹ ਸਿੱਖੋ ਗੁਰੂ ਨਾਨਕ ਦੇ ਬਚਨਾਂ ਤੋਂ ਪਿੱਛੇ ਨਾ ਹਟੋ। ਅੱਜ ਕੇ ਆਖੋ ਕਿਉਂ ਹਟਦੇ ਹੋ? ਬਾਬੇ ਨਾਲ ਲਹਿਣੇ ਨੇ ਪੱਕਾ ਮਨ ਬਣਾ ਲਿਆ, ਕਿਉਂ ਏਦੋਂ ਬੋਲੋ ਹਟੀ? ਇਹੋ ਜਿਹੇ ਗੁਰੂ ਨਾਨਕ ਦੇ ਬੋਲਾਂ ਨੂੰ ਛੱਡ ਕੇ ਮੈਂ ਪਿੱਛੇ ਕਿਉਂ ਹਟਾਂ? ਕਿਉਂ ਨਾ ਮੰਨਾਂ ਗੁਰੂ ਨਾਨਕ ਦੇ ਬਚਨ? ਇਹੋ ਜਿਹੇ ਨੇ ਗੁਰੂ ਨਾਨਕ ਦੇ ਬਚਨ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰੇ। ਇਹੋ ਜਿਹੇ ਗੁਰੂ ਦੇ ਬਚਨ ਛੱਡ ਕੇ ਪਿੱਛੇ ਹਟੀਏ, ਕਿਉਂ ਏਦੋਂ ਬੋਲੋ ਹਟੀਏ?
ਪੁੱਤਰੀ ਕੌਲ ਨਾ ਪਾਲਿਓ, ਘਰ ਪੀਰੋ ਕੰਨ ਮੁਰ ਹਟੀਏ।
ਗੁਰੂ ਬਾਬਾ ਲਹਿਣਾ ਜੀ ਦੀ ਤਾਂ ਇੱਥੇ ਸਿਖਰ ਚਲੀ ਗਈ ਗੱਲ, ਪੁੱਤਰ ਕਿਉਂ ਨਾ ਪੁੱਜੇ? ਪੁੱਤਰੀ ਕੌਲ, ਪੁੱਤਰੀ ਨੀ ਪੁੱਤਰੀ, ਮਿੰਦੀ ਲਾਉਣੀ ਹੈ ਕੋਲੋ, ਜੇ ਪੁੱਤਰੀ ਪਾਠ ਕਰ ਦੋਗੇ ਤਾਂ ਧੀ ਬਣ ਜੂਗੀ, ਪੁੱਤਰੀ ਧੀ ਹੁੰਦੀ ਹੈ। ਪੁੱਤਰੀ ਪੁੱਤਰਾਂ ਨੇ ਦੇਖੋ ਧੀ ਤੇ ਪੁੱਤਰ ਦਾ ਫਰਕ ਪੈ ਗਿਆ ਇੱਕ ਬਿੰਦੀ ਦੇ ਵਿੱਚ ਪੁੱਤਰੀ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰਾਂ ਨੇ ਕੌਲ ਨਾ ਪਾਲੇ ਉਹ ਗੁਰੂ ਦਾ ਵਚਨ ਨਹੀਂ ਮੰਨਿਆ ਪੁੱਤ ਪਿੱਛੇ ਰਹਿ ਗਏ ਕੀ ਕਰਦੇ ਰਹੇ ਪੁੱਤ ਕਰ ਪੀਰੋ ਕੰਨ ਮੁਰਟੀਏ ਗੁਰੂ ਦੇ ਬਚਨਾਂ ਵੱਲ ਪਿੱਠ ਕਰ ਲੈਣੀ ਕੰਨ ਮੋੜ ਲੈਣਾ ਮੁਰਟੀਏ ਮੋੜਨਾ ਕੰਨ ਮੋੜਨਾ ਕੀ ਹੁੰਦਾ ਕਿਸੇ ਦਾ ਬਚਨ ਧਿਆਨ ਨਾਲ ਨਾ ਸੁਣਨਾ ਕੰਨ ਨਾ ਦੇਣਾ ਗੁਰੂ ਨਾਨਕ ਰੱਬ ਨੂੰ ਕਹਿ ਰਹੇ ਨੇ ਕੰਨ ਖਾਤਰ ਰੱਬ ਨੂੰ ਹੇ ਖੁਦਾ ਮੈਂ ਤੈਨੂੰ ਇੱਕ ਬੇਨਤੀ ਕਰ ਰਿਹਾ ਆਪਣੇ ਕੰਨ ਦੇ ਕੇ ਮੇਰੀ ਬੇਨਤੀ ਸੁਣ ਯਕ ਅਰਜ ਕੁਪਤੰ ਪੇਸ਼ ਤੋ ਦਰ ਗੋਸ਼ ਕੁਨ ਕਰਤਾਰ ਮੈਂ ਤੇਰੇ ਦਰ ਤੇ ਬੇਨਤੀ ਕਰ ਰਿਹਾ ਗੋਸ਼ ਕੰਨ ਮੇਰੀ ਬੇਨਤੀ ਕੰਨ ਦੇ ਕੇ ਸੁਣੋ ਧਿਆਨ ਦੇ ਕੇ ਸੁਣੋ ਕਿਤੇ ਨਾ ਸੁਣੀ ਨਾ ਮੇਰੀ ਬੇਨਤੀ ਕਰ ਦੀ ਪੁੱਤਰਾਂ ਨੇ ਨਾ ਸੁਣੀ ਕਰ ਦਿੱਤੀ ਆਪਾਂ ਬਹੁਤ ਗੱਲਾਂ ਕਰਦੇ ਸੁਣਦੇ ਹਾਂ ਨਾ ਸੁਣੀਆਂ ਕਰਦੇ ਕੱਲ ਨੂੰ ਬੇਨਤੀ ਕਰਾਂਗੇ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਪੀਰ ਗੁਰੂ ਗੁਰੂ ਨਾਨਕ ਦੇਵ ਦੇ ਬਚਨਾਂ ਤੋਂ ਕੰਨ ਮੋੜ ਲਈ ਪਿੱਠ ਕਰ ਲਈ
ਦਿਲ ਖੋਟੈ ਆਕੀ ਫਿਰਨ ਬੰਨ ਭਾਰ ਉਚਾਇਨ ਛੱਟੀ ਐ
ਕੌਣ ਨੀ ਮੰਨਦਾ ਬਚਨ ਥਰਮਾਮੀਟਰ ਲਾ ਲਿਓ ਸੁਣਨ ਵਾਲਿਓ ਕੌਣ ਨੀ ਮੰਨ ਦਿਲ ਖੋਟੇ ਆਕੀ ਫਿਰਨ ਜਿਨ੍ਹਾਂ ਦੇ ਦਿਲ ਵਿਚ ਮਨ ਵਿਚ ਖੋਟ ਉਹ ਗੁਰੂ ਤੋਂ ਆਕੀ ਨੇ ਸਿੱਧੀ ਗੱਲ ਕਹਾਂ ਖੋਟ ਤਾਂ ਜੇ ਪੁੱਤ ਦੇ ਮਨ ਵਿਚ ਆ ਜਾਵੇ ਬਾਪ ਦਾ ਕਹਿਣਾ ਨੀ ਮੰਨਦਾ ਅੱਜ ਖੋਸ਼ ਮੇਰੀਆਂ ਧੀਆਂ ਬੈਠੀਆਂ ਖੋਟ ਚਾਹੇ ਪਤੀ ਦੇ ਮਨ ਵਿਚ ਆ ਜਾਵੇ ਚਾਹੇ ਪਤਨੀ ਦੇ ਰਿਸ਼ਤਾ ਟੁੱਟ ਜਾਵੇ ਖੋਟ ਜਿਨ੍ਹਾਂ ਦੇ ਮਨ ਵਿਚ ਖੋਟ ਹੈ ਦਿਲ ਖੋਟੇ ਆਕੀ ਫਿਰ ਗੁਰੂ ਦੇ ਕਦੇ ਵੀ ਬਚਨ ਨਹੀਂ ਮੰਨਣਗੇ ਹੋਰ ਕਹਾਂ ਇੱਕ ਗੱਲ ਜਦ ਆਪਾਂ ਗੁਰੂ ਦਾ ਬਚਨ ਨਾ ਮੰਨੀਏ ਸਮਝ ਲਿਓ ਦਿਲ ਖੋਟਾ ਦਿਲ ਖੋਟਾ ਦਿਲ ਖੋਟੇ ਆਕੀ ਜਿੱਦਣ ਤੁਹਾਡਾ ਮਨ ਨਾ ਕਰੇ ਰੋਟੀ ਖਾਣ ਨੂੰ ਭੋਜਨ ਛਕਣ ਨੂੰ ਮੰਨਣਾ ਪਊਗਾ ਸਰੀਰ ਬਿਮਾਰ ਜਿੱਦਣ ਗੁਰੂ ਦੇ ਬਚਨ ਸੁਣਨ ਨੂੰ ਪੜ੍ਹਨ ਨੂੰ ਮੰਨਣ ਨੂੰ ਮਨ ਨਾ ਕਰੇ ਸਮਝ ਲਿਓ ਮਨ ਰੋਗੀ ਹੈ ਗੱਜ ਕੇ ਆਖੋ ਭੋਜਨ ਨਾ ਛਕੇ ਸਰੀਰ ਰੋਗੀ ਹੈ ਭਜਨ ਨਾ ਕਰੇ ਤੁਹਾਡਾ ਮਨ ਰੋਗੀ ਦਿਲ ਖੋਟੇ ਆਕੀ ਫਿਰ ਉਹ ਕਰਦੇ ਕੀ ਨੇ ਬੰਨ ਭਾਰ ਉਚਾਇਨ ਛੱਟੀ ਹੈ ਛੱਟ ਲੱਦੀ ਦੀ ਹੈ ਖੋਤੇ ਦੇ ਉੱਤੇ ਛੱਟ ਦੇਖੀ ਉਹਨੇ ਸੀ ਲੱਦੀ ਫਿਰਦੇ ਪੰਜਾਬ ਉਹ ਕਾਹਦੀ ਛੱਟ ਲੱਦੀ ਫਿਰਦੇ ਉਹ ਆਪਣੇ ਅਕਲ ਦੀ ਉਹ ਬੋਰੀ ਚੱਕੀ ਫਿਰਦੇ ਨੇ ਅੱਜ ਕੇ ਆਖੋ ਸਤ ਬੰਨ ਪਹਾੜ ਉਚਾਇਨ ਆਪਣੀ ਮਤ ਮੇਰ ਮੈਂ ਕਾਹਨੂੰ ਗੁਰੂ ਦੀ ਗੱਲ ਮੰਨਿਆ ਮੈਨੂੰ ਪਹਿਲਾਂ ਹੀ ਬਥੇਰੀ ਚੰਗੀ ਅੱਜ ਕੱਲ ਦੇ ਮੁੰਡੇ ਕੁੜੀਆਂ ਨੀ ਹੈਗੇ ਤੇ ਕੁੜੀਆਂ ਨੂੰ ਬਹੁਤ ਔਖੇ ਪੜ੍ਹਾਉਂਦੇ ਆ ਮਾਂ ਬਾਪ ਐਮ ਏ ਡਿਗਰੀ ਪੰਜਾਬ ਵਿਚ ਪਤਾ ਇੱਥੇ ਵੀ ਕਹਿੰਦੀ ਇੱਥੇ ਮੂੰਹ ਹੀ ਨੀ ਕਹਿੰਦਾ ਕਹਿੰਦੀ ਤੇ ਇੱਥੇ ਵੀ ਮਾਂ ਨੂੰ ਕੁੜੀ ਕਹੂਗੀ ਤੂੰ ਚੁੱਪ ਕਰਦੀ ਹੈ ਕਿ ਤੈਨੂੰ ਕਰਾਵਾਂ ਪੜ੍ਹਾ ਲਓ ਬੀ ਏ ਕਰਾ ਲਓ ਬੀ ਏ ਜੋ ਮੁੰਡੇ ਨੂੰ ਕੱਖ ਖੋਦ ਖੋਦ ਕੇ ਬਾਪੂ ਨੇ ਬੀ ਏ ਕਰਾਇਆ ਤੇ ਬਾਪੂ ਨੂੰ ਕਹੂੰਗਾ ਬੜਿਆ ਤੂੰ ਬੈਠਦਾ ਕਿ ਤੈਨੂੰ ਬਿਠਾਣਾ ਇਹ ਕੌਣ ਕਹਿੰਦਾ ਜੋ ਆਪਣੀ ਮਤ ਦੀ ਛੱਟ ਚੱਕੀ ਫਿਰਦਾ ਆਪਣੀ ਮਤ ਬੰਨ ਭਾਰ ਉਚਾਇਨ ਛੱਟੀਏ ਅਸੀਂ ਆਪਣੇ ਅਕਲ ਦੀ ਉਹ ਛੱਟ ਗੁੱਸਾ ਤਾਂ ਨਹੀਂ ਕਰੋਗੇ ਬਾਣੀ ਦੇ ਅਰਥ ਕਰਨ ਲੱਗੇ। ਜਿਹੜਾ ਆਪਣੀ ਅਕਲ ਦੀ ਛੱਟ ਚੱਕੀ ਫਿਰਦਾ ਹੈ, ਛੱਟ ਖੋਤੇ ਭਰੇ ਲੱਦੀ ਦੀ ਹੈ ਅੱਜ ਕੇ ਆਖੋ ਸਭ, ਸਮਝ ਗਏ ਹੋ? ਜ਼ਿਆਦਾ ਪੰਜਾਬੀ ਕਾਹਨੂੰ ਬੋਲਣੀ। ਤਾਂ ਹੀ ਮੇਰੇ ਗੁਰੂ ਨੇ ਕਹਿਤਾ ਇਹਨਾਂ ਖੋਤਿਆਂ ਨੂੰ ਖੋਤੇ ਨਾ ਕਿਹੋ। ਨਾਨਕ ਤੇ ਨਰ ਅਸਲ ਖਰ ਜੋ ਬਿਨ ਗੁਣ ਕਰ ਬਕਰ। ਮਤ ਹੈ ਨੀ ਤੇ ਬੋਰੀ ਚੱਕੀ ਫਿਰਦਾ ਛੱਟ ਆਪਣੀ ਅਕਲ। ਆਪਣੀ ਅਕਲ ਜਿੱਥੇ ਹੈ ਉੱਥੇ ਗੁਰੂ ਦੀ ਅਕਲ ਕਿੱਥੇ ਆ ਜਾਵੇ? ਗੁਰੂ ਦੀ ਮਤ ਕੌਣ ਲਊਗਾ ਸੁਖਮਨੀ ਸਾਹਿਬ? ਗੁਰ ਕੀ ਮਤ ਤੂੰ ਲੈ ਆਣੇ ਆਣੇ ਵਿੱਚ ਯਾਰ। ਅਣਜਾਣ ਬਣ ਕੇ ਆ, ਬੇਵਕੂਫ ਬਣ ਕੇ ਆ, ਮੂਰਖ ਬਣ ਕੇ ਆ, ਮੈਨੂੰ ਕੁਝ ਆਉਂਦਾ ਹੀ ਨਹੀਂ। ਅਸੀਂ ਤਾਂ ਛੱਟ ਛੱਕੀ ਫਿਰਦੇ ਹਾਂ ਕੱਲ ਦੀ। ਮੇਰੇ ਵਰਗਾ ਤਾਂ ਇੰਗਲੈਂਡ ਵਿਚ ਹੈ ਹੀ ਨਹੀਂ ਕੋਈ, ਇੰਨੀ ਛੱਟ ਛੱਕੀ ਹੈ। ਪੰਥ ਵਿਚ ਸਿੱਖਾਂ ਵੀ ਤਾਂ ਬਹੁਤ ਹੀ ਬੋਰੀ ਭਾਰੀ ਚੱਕੀ ਫਿਰਦੇ। ਕਹਿੰਦਾ ਜਿੱਦਣ ਮੈਂ ਮਰ ਗਿਆ ਪੰਥ ਵੀ ਨਾਲੇ ਲੈ ਜਾਣਾ। ਲਿਖੇ ਅਖਬਾਰ ਸਿੱਖੋ, ਮੈਥੋਂ ਥੋੜੇ ਜੇ ਜਿਹੜੇ ਬੁੱਢੇ ਵੱਡੇ ਹੁੰਦੇ ਆ ਨਾ, ਮੈਂ ਵੀ ਬਣਾਉਣ ਵਾਲਾ ਸੱਤਰਦਾ ਤੁਹਾਡੇ ਵਿਚ ਬੈਠੇ ਹੋਣੇ। ਉਹ ਮੁੰਡਿਆਂ ਨੂੰ ਪਤਾ ਕੀ ਕਹਿੰਦੇ ਪੰਜਾਬ ਚ, ਮੁੰਡਿਆ ਦੇਖੀ ਜਿੱਦਣ ਮੈਂ ਮਰ ਗਿਆ ਤੂੰ ਭੁੱਖਾ ਮਰੇਗਾ। ਇਹ ਤੁਹਾਡੇ ਘਰ ਦੀਆਂ ਗੱਲਾਂ ਨੇ। ਦੇਖੀ ਤੇਰਾ ਕੀ ਹਾਲ ਹੋਣਾ ਜਿੱਦਣ ਮੈਂ ਮਰ ਗਿਆ, ਵੀ ਤੇਰਾ ਬਾਪ ਮਰੇ ਤੇ ਤੂੰ ਭੁੱਖਾ ਨਹੀਂ ਮਰਿਆ, ਮੈਂ ਕਾਹਨੂੰ ਮਰੂੰਗਾ? ਖੇਰਿਆ ਕੋਈ ਸਾਧ ਨਾ, ਕਈ ਮਰ ਗਏ ਇੱਥੇ ਕਈ। ਉਹੀ ਛੱਟ ਚੱਕੀ ਫਿਰਦਾ ਵੀ ਜਿੱਦਣ ਮੈਂ ਮਰ ਗਿਆ ਤੇਰਾ ਜਲੂਸ ਨਿਕਲਿਆ ਖੜਾ, ਤੇਰੀ ਬੈਂਕਰਪਸੀ ਹੋਈ ਪਈ ਹੈ। ਵੀ ਤੇਰਾ ਬਾਪ ਵੀ ਤਾਂ ਕਿੱਦਣੇ ਮਰਿਆ, ਤਾਂ ਤੂੰ ਤਾਂ ਉਜੜਿਆ ਨਹੀਂ ਮੇਰੇ ਨਾਲ, ਰੱਬ ਕੋਈ ਗੁੱਸੇ ਮੈਨੂੰ ਉਜਾੜ ਦੂ? ਇਹ ਛੱਟ ਚੱਕਣੀ ਬਨ ਪਾਰ ਪੁਚਾਏ ਨੇ ਛੱਟੀ ਹੈ, ਇੱਥੋਂ ਹੀ ਬਚਨ ਕੱਲ ਨੂੰ ਸਮਾਂ ਪੂਰਾ ਹੋ ਗਿਆ। ਬਹੁਤ ਧੰਨਵਾਦ ਤੁਹਾਡਾ ਵੀ, ਤੇ ਮੈਂ ਵਾਧਕ ਧੰਨਵਾਦ ਮੇਰੇ ਸਤਿਗੁਰਾਂ ਦਾ ਕਰਦਾ ਜੋ ਇੱਕ ਮੂਰਖ ਤੋਂ ਨਿਮਾਣੇ ਤੋਂ ਮਹਾਰਾਜ ਇਸ ਬਾਣੀ ਦੀ ਸੇਵਾ ਦੇ ਰਹੇ। ਮਹਾਰਾਜ ਕੁੱਲਾਂ ਤੋਂ ਖਿਮਾ ਬਖਸ਼ੇ, ਅੱਗੋਂ ਦੀ ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ੇ। ਬਹੁਤ ਪਿਆਰ ਸਤਿਕਾਰ ਵਾਲੀ ਸੰਗਤ ਆਉਂਦੀ ਹੈ, ਬਹੁਤ ਧਿਆਨ ਬਖਸ਼ਦੇ ਹੋ ਗੁਰੂ ਮਹਾਰਾਜ। ਏਦਾਂ ਹੀ ਆਪਾਂ ਨੂੰ ਗੁਰੂ ਕੇ ਬਚਨ ਸੁਣਨ ਦਾ ਬਲ ਬਖਸ਼ਣ। ਆਪਣੀ ਮਤ ਛੱਡ ਲਈਏ, ਗੁਰੂ ਕੀ ਮਤ ਲੈ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ